मन की मल जा प्रभु के सिमरन मन की मल जा मन की मल जा अमृत नास अमृत नाद तुम्हारे अमृत नाम तुम्हारे समार प्रभु कहे सिमरन मन की मल जा प्रभु कहे सिमरन मन की मल जा प्रभु के सिमरन नहीं जब त्राशा प्रभु के सिमरन पूर्ण आशा प्रभु के सिमरन पूर्ण आशा प्रभु के सिमरन मन की मलिजा प्रभु के सिमरन मन की मलिजा अमृत नाम अमृत नाम निदमाय समाय अमृत नाम निदमाय समाय प्रभु के प्रभु के सिमरन मन की मलिजा प्रभु जी बसे साग की रचना जी बसे साग की रचना प्रभु जी बसे साग की रचना नानक जन का नानक जन का नानक जन का दासन दसना नानक जन का दासन दसना प्रभु कहे सिमरन मन की मलिजा प्रभु कहे सिमरन मन की मलिजा सिमरन मन की मलिजा प्रभु के सिमरन मन की मलिजा प्रभु के सिमरन मन की मलिजा प्रभु के सिमरन मन की मलिजा अमृत नाम विदुमाय समाय जियो निर्मल पारो निर्मल पारो त निर्मल जियो निर्मल सत गुर ते करनी कमाल मन की मल जाए जन्म जन्म की इस मन का मल लागी जन्म जन्म की इस मन का मल लागी काला हो आशा काला हो आशा खनली धोती उजली ना हो गई खनली धोती उजली जे साधोवन पहा कबीर राती तारिया राती कारिया सुपेदा सेवन देहो बगा देहो बगा तपे कहना किसी चीज पे अफेक्ट ना होवे प्रभाव ना कबूल ले ता उन कोई एग्जांपल दे के गुरु समझाना चाहते बाणी विच अनेक थावां ते एग्जांपल दी उदाहरण दी वर्तों की जिस तरह पत्थर नूं पानी विच रखिए पिजदा नहीं पानी दा प्रभाव नहीं कबूल हुआ। इत्थे हजूर कहंदे ने मनुख दे मन दी अवस्था इस किस्म दी बन गई है कि प्रभाव नहीं कबूल रहा। जदों प्रभाव कबूलदा उदों चेंज हुंदी ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਜਿਵੇਂ ਰਾਤ ਕਾਲੀ ਹੁੰਦੀ ਹੈ ਪਰ ਸਫੈਦ ਕੱਪੜਾ ਰਾਤ ਦੇ ਅੰਧੇਰੇ ਵਿੱਚ ਬਾਹਰ ਪਾ ਦੇ ਤੇ ਹਜ਼ੂਰ ਕਹਿੰਦੇ ਨੇ ਉਹਨਾਂ ਦਾ ਸੰਬੰਧ ਨਹੀਂ ਜੁੜਦਾ ਉਹਦੀ ਕਾਲਖ ਦਾ ਰਾਤ ਦੀ ਕਾਲਖ ਦਾ ਸੰਬੰਧ ਚਿੱਟੇ ਕੱਪੜੇ ਤੇ ਨਾਲ ਜੁੜਦਾ ਨਹੀਂ ਇਸ ਲਈ ਜਦੋਂ ਦਿਨ ਚੜ੍ਹੇ ਦੇਖੋਗੇ ਸਾਰੀ ਰਾਤ ਕਾਲੀ ਰਾਤ ਵਿੱਚ ਕੱਪੜਾ ਪਿਆ ਰਹਿ ਗਿਆ ਪਰ ਸਫੈਦ ਦਾ ਸਫੈਦ ਹੀ ਰਹੇ ਉਹਨੇ ਉਹਦੀ ਕਾਲਖ ਕਬੂਲਣੀ ਨਹੀਂ ਇਸ ਤਰ੍ਹਾਂ ਦਿਨ ਚਿੱਟਾ ਸਫੈਦ ਦਿਓ ਚਿੱਟਾ ਦਿਨੇ ਸਫੈਦੀ ਹੈ ਤਪੇ ਘਣਾ ਸੂਰਜ ਉਦੇ ਹੋਵੇ ਸੂਰਜ ਦੀ ਰੋਸ਼ਨੀ ਧੁੱਪ ਹੋਰ ਚਿੱਟਾਪਣ ਪੈਦਾ ਕਰਦੀ ਹੋਰ ਰੋਸ਼ਨੀ ਪੈਦਾ ਕਰਦੀ ਇੰਨੀ ਰੋਸ਼ਨੀ ਵਿੱਚ ਜੇ ਕੋਈ ਕਾਲੇ ਰੰਗ ਦਾ ਕੱਪੜਾ ਸੁੱਕਣੇ ਪਾ ਦੇਵੇ ਤੇ ਇਹ ਆਸ ਰੱਖੇ ਕਿ ਇਹ ਕਾਲਾ ਕੱਪੜਾ ਚਿੱਟਾ ਹੋ ਜਾਏਗਾ ਤਾਂ ਕਹਿੰਦੇ ਨੇ ਕਾਲਿਆਂ ਕਾਲੇ ਬਣ ਅਸਰ ਨਹੀਂ ਕਬੂਲ ਗੁਰੂ ਕਹਿੰਦੇ ਨੇ ਮਨ ਦੀ ਅਵਸਥਾ ਐਸੀ ਹੋ ਗਈ ਹੈ ਮੈਲਾ ਹੋ ਗਿਆ ਪਰ ਇੰਨਾ ਜ਼ਿਆਦਾ ਮੈਲਾ ਹੋ ਗਿਆ ਹੁਣ ਸਾਧ ਸੰਗਤ ਵਿੱਚ ਜਾਂਦਾ ਵੀ ਹੈ ਬਾਣੀ ਸੁਣਦਾ ਵੀ ਹੈ ਪਰ ਅਸਰ ਨਹੀਂ ਕਬੂਲਦਾ ਗੁਰੂ ਨੇ ਬਾਣੀ ਵਿੱਚ ਐਗਜ਼ਾਮਪਲ ਦਿੱਤੀ ਕਹਿਣ ਲੱਗੀ ਜਨਮ ਜਨਮ ਕੀ ਕਿਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਾ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ
ਇਹ ਗੱਲ ਅਸੰਭਵ ਪਰ ਕਿਸੇ ਅਸੰਭਵ ਗੱਲ ਨੂੰ ਸੁਣ ਕੇ ਮਨੁੱਖ ਮਯੂਸ ਹੋ ਜਾਏ ਨਿਰਾਸ਼ ਹੋ ਜਾਏ ਵੀ ਮਨ ਦਾ ਤੇ ਇਲਾਜ ਹੀ ਕੋਈ ਨਹੀਂ ਇੰਨਾ ਮੈਲਾ ਹੋ ਗਿਆ ਹੁਣ ਇਹਨੇ ਉਜਲਾ ਹੋਣਾ ਹੀ ਕੋਈ ਨਹੀਂ ਇਹਦੀ ਮੈਲ ਉਤਾਰੀ ਨਹੀਂ ਜਾ ਸਕਦੀ ਇਹਨੂੰ ਨਿਰਮਲ ਕੀਤਾ ਹੀ ਨਹੀਂ ਜਾ ਸਕਦਾ ਗੁਰੂ ਕਹਿੰਦੇ ਐਸੀ ਨਿਰਾਸ਼ਤਾ ਨਹੀਂ ਚਾਹੀਦੀ ਹਰ ਅਸੰਭਵ ਕੰਮ ਗੁਰੂ ਸੰਭਵ ਕਰਦਾ ਜਿਵੇਂ ਕੋਈ ਆਖੇ ਵੀ ਮ੍ਰਿਤਕ ਵਿੱਚ ਸਵਾਸ ਨਹੀਂ ਪਾਇਆ ਜਾ ਸਕਦਾ ਪਸ਼ੂ ਨੂੰ ਮੁਗਧ ਨੂੰ ਬੜਾ ਸਿਆਣਾ ਸਰੋਤਾ ਨਹੀਂ ਬਣਾਇਆ ਜਾ ਸਕਦਾ, ਪਰ ਗੁਰੂ ਕਹਿੰਦੇ ਨਹੀਂ ਐਸੀ ਗੱਲ ਨਹੀਂ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਛਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਦ ਭੈ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ। ਦੇਖ ਗੁਰੂ ਦੀ ਵਡਿਆਈ। ਗੁਰੂ ਕੋਲ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਹਰ ਅਸੰਭਵ ਨੂੰ, ਹਰ ਅਣਹੋਣੀ ਨੂੰ ਹੋਣੀ ਕੀਤਾ ਜਾ ਸਕਦਾ। ਦੇਖਣਾ ਇਹ ਹੈ ਕਿ ਗੁਰੂ ਉਸ ਅਣਹੋਣੀ ਨੂੰ ਹੋਣੀ ਕਰਨ ਵਾਸਤੇ, ਅਸੰਭਵ ਨੂੰ ਸੰਭਵ ਕਰਨ ਵਾਸਤੇ ਜਿਹੜਾ ਸਾਧਨ ਹੈ ਉਹਨੂੰ ਆਪਣਾ ਨਹੀਂ ਮੰਨਦਾ। ਇਹ ਆਖੇ ਮੇਰੇ ਕੋਲ ਸਾਧਨ ਹੈ, ਗੁਰੂ ਉਹਨੂੰ ਦਿੰਦਾ ਸਿਮਰਨ ਨਾਮ, ਜਿਵੇਂ ਪਿਛਲੇ ਦਿਹਾੜਿਆਂ ਵਿੱਚ ਗੱਲ ਆ ਚੁੱਕੀ ਕਿ ਸਿਮਰਨ ਕੀ ਹੈ, ਸਾਡਾ ਮਕਸਦ ਫਿਰ ਜੁੜਨਾ ਹੈ। ਇੱਥੇ ਗੁਰੂ ਨੇ ਸਿਮਰਨ ਦੀ ਗੱਲ ਸਮਝਾਉਣ ਤੋਂ ਬਾਅਦ ਮਨ ਦੀ ਮੈਲ ਦਾ ਜ਼ਿਕਰ ਕਰਦਿਆਂ, ਹਰ ਅਸੰਭਵ ਚੀਜ਼ ਨੂੰ ਸੰਭਵ ਬਣਾਉਣ ਦਾ ਜ਼ਿਕਰ ਕਰਦਿਆਂ ਫਿਰ ਸਿਮਰਨ ਵਰਗੀ ਸ਼ਕਤੀ ਦਾ ਇਸ਼ਾਰਾ ਕੀਤਾ। ਕਹਿਣ ਲੱਗੇ
ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾ।
ਆਪਾਂ ਪਿੱਛੇ ਤੁਰੀਏ, ਪੌੜੀ ਦਾ ਆਰੰਭ।
ਪ੍ਰਭ ਕਾ ਸਿਮਰਨ ਸਭ ਤੇ ਉੱਚਾ।
ਹੁਣ ਇੱਥੋਂ ਇੱਕ ਗੱਲ ਨੋਟ ਕਰਨੀ ਹੈ ਕਿ ਇਹਦਾ ਮਤਲਬ ਸਿਮਰਨ ਕੋਈ ਹੋਰ ਵੀ ਹੋ ਸਕਦਾ ਹੈ, ਕੋਈ ਜ਼ਰੂਰੀ ਨਹੀਂ ਕਿ ਸਿਮਰਨ ਰੱਬ ਦਾ ਹੀ ਹੁੰਦਾ, ਕੋਈ ਜ਼ਰੂਰੀ ਨਹੀਂ ਕਿ ਸਿਮਰਨ ਸਿਰਫ ਨਾਮ ਦਾ ਹੀ ਹੁੰਦਾ, ਨਹੀਂ। ਸਿਮਰਨ ਜਿਵੇਂ ਪਿਛਲੇ ਦਿਹਾੜਿਆਂ ਦੀ ਜਿਹੜੀ ਗੱਲ ਸੀ ਉਹ ਹੋਰ ਸਪਸ਼ਟ ਹੁੰਦੀ ਹੈ ਕਿ ਸਿਮਰਨ ਦਾ ਅਰਥ ਕੋਈ ਪ੍ਰਭੂ ਸਿਮਰਨ ਹੀ ਨਹੀਂ, ਸਿਮਰਨ ਦਾ ਅਰਥ ਹੈ ਚੇਤਾ ਸ਼ਕਤੀ, ਧਿਆਨ ਮਗਨ ਹੋਣਾ, ਧਿਆਨ ਜੁੜ ਜਾਣਾ ਇੱਕ ਗੱਲ ਨਾਲ, ਮਨ ਇੱਕ ਦਿਸ਼ਾ ਵੱਲ ਮਨ ਨੇ ਇਕਾਗਰ ਹੋ ਜਾਣਾ। ਜਿਹੜੀ ਗੱਲ ਕਦੀ ਨਾ ਭੁੱਲੇ, ਜਿਹੜੀ ਵਿਚਾਰਧਾਰਾ ਇੰਨੀ ਇਫੈਕਟ ਹੋਏ ਕਿ ਰਾਤ ਦੇ ਅੰਧੇਰੇ ਵਿੱਚ ਸੁੱਤਿਆਂ ਪਿਆਂ ਵੀ ਮਨੁੱਖ ਬਰੜਾਵੇ ਕਿ ਕਬੀਰ ਸੁਪਨੇ ਹੂੰ ਬਰੜਾਏ ਕਿ ਜੈ ਮੁਖ ਨਿਕਸੈ ਰਾਮ, ਇੰਨਾ ਪ੍ਰਭਾਵ ਬਣ ਜਾਏ ਮਨ ਤੇ, ਉਹਨੂੰ ਕਹਿੰਦੇ ਨੇ ਸਿਮਰਨ। ਕੋਈ ਜ਼ਬਾਨੋਂ ਬਾਰ ਬਾਰ ਰਿਪੀਟ ਕਰਨ ਦਾ ਨਾਂ ਸਿਮਰਨ ਨਹੀਂ, ਇੱਥੇ ਹੋਰ ਸਪਸ਼ਟ ਹੋ ਗਈ ਕਿਉਂਕਿ ਇੱਥੇ ਪ੍ਰਭੂ ਸਿਮਰਨ ਦੀ ਗੱਲ ਨਹੀਂ। ਮੈਂ ਹੈਰਾਨ ਹੋਇਆ, ਗੁਰਬਾਣੀ ਵਿੱਚੋਂ ਇੱਕ ਤੁਕ ਸਾਡੇ ਸਾਹਮਣੇ ਆਈ, ਪਿਛਲੇ ਦਿਹਾੜਿਆਂ ਵਿੱਚ ਵੀ ਆਈ ਸੀ ਕਿ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆ ਕੂੰਜਾਂ ਹੁੰਦੀਆਂ ਨੇ ਉਹ ਆਪਣੇ ਬੱਚੇ ਬੜੀ ਦੁਰਾਡੇ ਛੱਡ ਆਉਂਦੀਆਂ ਨੇ, ਸੈਂਕੜੇ ਕੋਹਾਂ ਦਾ ਸਫ਼ਰ ਕਰਕੇ ਦੂਰ ਚਲੀਆਂ ਜਾਂਦੀਆਂ। ਤੇ ਗੁਰੂ ਨੇ ਬਾਣੀ ਵਿੱਚ ਐਗਜ਼ਾਮਪਲ ਦਿੱਤੀ, ਉੱਥੇ ਵੀ ਸਿਮਰਨ ਲਫ਼ਜ਼ ਵਰਤਿਆ।
ਉਡੇ ਉਡੇ ਆਵੇ ਸੈਂਕੋ ਸਾ, ਦਿਸ ਪਾਛੇ ਬਚਰੇ ਛਰਿਆ, ਤਿਨ ਕਵਨ ਖਿਲਾਵੇ ਕਵਨ ਚੁਗਾਵੇ, ਮਨ ਮੈਂ ਸਿਮਰਨ ਕਰਿਆ।
ਇੱਥੇ ਵੀ ਗੱਲ ਸਿਮਰਨ ਦੀ ਆ ਗਈ, ਇੱਥੋਂ ਸਪਸ਼ਟ ਹੋਇਆ ਕਿ ਸਿਮਰਨ ਕੇਵਲ ਚੇਤਾ ਸ਼ਕਤੀ ਦਾ ਨਾਂ ਹੈ, ਧਿਆਨ ਸ਼ਕਤੀ ਜੋੜਨ ਦਾ ਨਾਂ ਹੈ, ਕਿਸੇ ਲਫ਼ਜ਼ ਨੂੰ ਰਿਪੀਟ ਕਰਨ ਦਾ ਨਹੀਂ। ਕਿਉਂਕਿ ਕੂੰਜ ਜਿਹੜੀ ਹੈ ਆਪਣੇ ਬੱਚਿਆਂ ਵਿੱਚ ਧਿਆਨ ਜੋੜ ਕੇ ਬੈਠੀ ਹੈ, ਇਹਦਾ ਮਤਲਬ ਪੁੱਤਰਾਂ ਦਾ ਸਿਮਰਨ ਵੀ ਹੋ ਸਕਦਾ। ਮਨੁੱਖ ਕੇਵਲ ਸਾਡੀ ਸਾਰੀ ਜ਼ਿੰਦਗੀ ਉਹ ਸਾਰੀ ਸਿਮਰਨ ਨਾਲ ਜੁੜੀ ਹੋਈ ਸੀ, ਲੇਕਿਨ ਵੱਖ ਵੱਖ ਸਿਮਰਨ ਨੇ। ਬਲਕਿ ਤੁਸੀਂ ਹੈਰਾਨ ਹੋ, ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਬਾਣੀ ਦਾ ਜਵਾਬ ਬਾਣੀ ਵਿੱਚੋਂ ਹੀ ਆਪਾਂ ਸਮਝਣਾ। ਉਹਦੇ ਵਿੱਚ ਉਹਨਾਂ ਸਿਮਰਨ ਵੱਖ ਵੱਖ ਦਾ ਆਖਿਆ, ਜਿਵੇਂ ਅੰਤਕਾਲ ਜੋ ਲਛਮੀ ਸਿਮਰ ਹੈ ਉੱਥੇ ਵੀ ਸਿਮਰਨ ਹੈ, ਅੰਤਕਾਲ ਜੋ ਮੰਦਰ ਸਿਮਰ ਹੈ ਉੱਥੇ ਵੀ ਸਿਮਰਨ ਹੈ, ਲਫ਼ਜ਼ ਸਿਮਰਨ ਹੀ ਬਣਦੇ। ਅੰਤਕਾਲ ਜੋ ਲੜਕੇ ਸਿਮਰੇ, ਅੰਤਕਾਲ ਜੋ ਇਸਤਰੀ ਸਿਮਰੇ,
ਵੱਖ ਵੱਖ ਸਿਮਰਨ ਕਹਿ ਕੇ ਅਖੀਰ ਤੇ ਕਹਿ ਦਿੱਤਾ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜਿਮਰੇ। ਇਹਦਾ ਮਤਲਬ ਸਿਮਰਨ ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਸਿਮਰਨ ਦਾ ਅਰਥ ਕੋਈ ਲਫਜ਼ਾਂ ਦੀ ਰਿਪੀਟੇਸ਼ਨ ਨਹੀਂ। ਮੈਂ ਉਸ ਲਫਜ਼ ਨੂੰ ਮੈਂ ਚਾਹੁੰਦਾ ਜਿਹੜੀਆਂ ਇਹ ਗੱਲਾਂ ਨੇ ਸਾਡੀਆਂ ਸਮਝਣ ਪੈਂਦੀਆਂ ਨੇ ਜਿਹੜਾ ਅਸੀਂ ਕਈ ਵਾਰ ਮੁਹਾਲਤ ਵਿੱਚ ਪੈਂਦੇ। ਸਿਮਰਨ ਦਾ ਅਰਥ ਹੈ ਧਿਆਨ ਮਗਨ ਹੋਣਾ ਤੇ ਇੰਨਾ ਇਫੈਕਟਿਵ ਹੋਣਾ ਕਿਸੇ ਸਬਜੈਕਟ ਨਾਲ ਕਿ ਉਹਨੂੰ ਭੁੱਲ ਨਾ ਸਕਣ, ਉਹਨੂੰ ਤਿਆਗ ਨਾ ਸਕਣ। ਹੁਣ ਅਸੀਂ ਸਾਰੇ ਜਿਹੜੇ ਆ ਸਿਮਰਨ ਤੇ ਸਾਰੇ ਹੀ ਕਰ ਰਹੇ ਹਾਂ, ਸਿਰਫ ਸਾਰੇ ਪ੍ਰਭੂ ਸਿਮਰਨ ਨਹੀਂ ਕਰ ਰਹੇ, ਸਾਰੇ ਨਾਮ ਸਿਮਰਨ ਨਹੀਂ ਕਰ ਰਹੇ। ਕੁਛ ਲੋਕ ਐਸੇ ਨੇ ਜਿਹੜੇ ਰਾਤ ਨੂੰ ਸੁੱਤਿਆਂ ਪਿਆਂ ਵੀ ਸੋਚਦੇ ਰਹਿੰਦੇ ਨੇ ਆਪਣੀ ਬਿਜ਼ਨਸ ਕਿਵੇਂ ਚਲਾਉਣੀ, ਉਹ ਵੀ ਸਿਮਰਨ। ਲੇਕਿਨ ਸਿਮਰਨ ਪ੍ਰਭੂ ਦਾ ਨਹੀਂ, ਬਿਜ਼ਨਸ ਦਾ। ਰਾਤ ਨੂੰ ਹਜ਼ਾਰਾਂ ਕੋਹਾਂ ਤੇ ਆਉਣ ਤੋਂ ਬਾਅਦ ਵੀ ਨੀਂਦ ਨਹੀਂ ਆ ਰਹੀ, ਧਿਆਨ ਪਿੱਛੇ ਪਰਿਵਾਰ ਵਿੱਚ ਉੱਥੇ ਜੁੜਿਆ। ਸਿਮਰਨ ਹੈ ਪਰ ਪਰਿਵਾਰ ਸਿਮਰਨ ਹੈ। ਇਸ ਲਈ ਜੇ ਕਦੀ ਆਪਾਂ ਅੰਦਰ ਨਿਗਾਹ ਮਾਰਾਂਗੇ, ਅੰਦਰ ਝਾਤ ਪਾਵਾਂਗੇ ਤੇ ਦੁਨੀਆਂ ਦਾ ਕੋਈ ਮਨੁੱਖ ਐਸਾ ਨਹੀਂ ਜਿਹੜਾ ਸਿਮਰਨ ਨਹੀਂ ਕਰ ਰਿਹਾ। ਕੋਈ ਨਾ ਕੋਈ ਚੀਜ਼ ਉਹਦੇ ਜੀਵਨ ਵਿੱਚ ਪ੍ਰਭਾਵਸ਼ਾਲੀ ਹੈ, ਉਹਦੇ ਨਾਲ ਜੁੜਿਆ ਹੋਇਆ, ਕੋਈ ਦੌਲਤ ਨਾਲ, ਕੋਈ ਮਹਲ ਮਾੜੀਆਂ ਨਾਲ, ਕੋਈ ਆਪਣੀ ਖੂਬਸੂਰਤੀ ਨਾਲ, ਸੁੰਦਰਤਾ ਨਾਲ, ਕੋਈ ਪਰਿਵਾਰ ਨਾਲ, ਕੋਈ ਭਾਈਚਾਰੇ ਨਾਲ, ਕੋਈ ਆਪਣੀ ਪਦਵੀ ਨਾਲ। ਉਹਨੂੰ ਰਾਤ ਨੂੰ ਸੁੱਤਿਆਂ ਪਿਆਂ ਵੀ ਇਹ ਫਿਕਰ ਹੁੰਦਾ ਕੱਲ੍ਹ ਪਦਵੀ ਖੁਸ਼ ਨਾ ਜਾਏ। ਆਪਾਂ ਰਾਜਨੀਤਿਕ ਜੀਵਨ ਵਿੱਚ ਅਕਸਰ ਇਹ ਗੱਲਾਂ ਦੇਖਣੇ। ਇਹਦਾ ਮਤਲਬ ਐਸਾ ਨਹੀਂ ਕਿ ਉਹ ਸਿਮਰਨ ਨਹੀਂ ਕਰਦੇ, ਸਿਮਰਨ ਜਿਹੜਾ ਹੈ ਉਹ ਉਹਨਾਂ ਵਿੱਚ ਵੀ ਹੈ ਜਿਵੇਂ ਬਾਬਾ ਤ੍ਰਿਲੋਚਨ ਜੀ ਨੇ ਇਹ ਗੱਲ ਕਹਿ ਦਿੱਤੀ, ਅੰਤਕਾਲ ਜੋ ਲਕਸ਼ਮੀ ਸਿਮਰੇ, ਅੰਤਕਾਲ ਜੋ ਮੰਦਰ ਸਿਮਰੇ। ਇਸ ਦਾ ਮਤਲਬ ਸਿਮਰਨ ਵੱਖ ਵੱਖ ਹੋ ਸਕਦਾ, ਜਿਹੜੀ ਚੀਜ਼ ਇਫੈਕਟਿਵ ਧਿਆਨ ਜਿੰਦਰ ਜੁੜ ਜਾਏ, ਜਿਹਨੂੰ ਪਾਉਣ ਲਈ, ਜਿਹਦੀ ਪ੍ਰਾਪਤੀ ਲਈ ਮਨੁੱਖ ਦਿਨ ਰਾਤ ਇੱਕ ਕਰ ਦੇਵੇ, ਉਹਦਾ ਨਾਂ ਸਿਮਰਨ। ਸਿਮਰਨ ਦਾ ਅਰਥ ਹੈ ਧਿਆਨ ਚਿੱਤ ਇਕਾਗਰ ਕਰਨਾ ਤੇ ਜੁੜ ਜਾਣਾ ਕਿਸੇ ਚੀਜ਼ ਨਾਲ, ਕਿਸੇ ਲਫ਼ਜ਼ ਦੀ ਰਿਪੀਟੇਸ਼ਨ ਨਹੀਂ। ਹੁਣ ਇੱਥੇ ਇੱਕ ਖਿਆਲ ਦੇ ਦਿੱਤਾ ਨੇ, ਕਹਿਣ ਲੱਗੇ ਇਹਦਾ ਮਤਲਬ ਸਿਮਰਨ ਤਾਂ ਬਹੁਤ ਨੇ। ਹੁਣ ਇਹ ਤੋਂ ਜ਼ਿਆਦਾ ਸਪਸ਼ਟ ਹੋ ਜਾਏ, ਕਿਉਂਕਿ ਸਭ ਤੇ ਉੱਚਾ ਲਫ਼ਜ਼ ਇਹ ਹੁੰਦਾ ਜਿਹਦੇ ਥੱਲੇ ਹੋਰ ਬਹੁਤ ਸਾਰੇ ਹੋਣ, ਸਾਰਿਆਂ ਦਾ ਮਤਲਬ ਬਹੁਤ ਸਾਰੇ, ਤੇ ਉਹਨਾਂ ਵਿੱਚੋਂ ਕੋਈ ਵਿਸ਼ੇਸ਼ ਹੋਵੇ ਆਖਦੇ ਹਾਂ ਸਭ ਤੋਂ ਉੱਚਾ, ਇਹਦਾ ਮਤਲਬ ਸਿਮਰਨ ਬਹੁਤ ਨੇ। ਸਿਮਰਨ ਦੀ ਗਿਣਤੀ ਇੱਕ ਨੇ, ਜਿਵੇਂ ਮੈਂ ਪਹਿਲੇ ਅਰਜ਼ ਕੀਤੀ, ਹਰ ਮਨੁੱਖ ਸਿਮਰਨ ਕਰ ਰਿਹਾ, ਪਰ ਉਹਨਾਂ ਸਾਰਿਆਂ ਵਿੱਚੋਂ ਸਭ ਤੋਂ ਉੱਚਾ ਚੰਗੀ ਕਿਸਮ ਦਾ ਸਿਮਰਨ ਜਿਹੜਾ ਹੈ ਉਹ ਹੈ ਪ੍ਰਭੂ ਦਾ, ਉਹਦਾ ਧਿਆਨ ਮਗਨ ਹੋਣਾ, ਉਹਨੂੰ ਭੁੱਲ ਨਾ ਸਕਣਾ। ਫਿਰ ਪਿਛਲੀ ਗੱਲ ਨਾਲ ਨਾਲ ਚੇਤਾ ਰੱਖਿਓ, ਫਿਰ ਆਪਾਂ ਨੂੰ ਐਗਜ਼ਾਮ ਵੇਲੇ ਵੀ ਲੋੜ ਪੈਣੀ ਕਿ ਪ੍ਰਭੂ ਜਿਹੜਾ ਗੁਣ ਰੂਪ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਗੁਣਾਂ ਨੂੰ ਨਾ ਵਿਸਾਰੀਏ। ਜੇ ਗੁਣ ਹੁਮਨ ਸਾਜਨ ਮਿਲ ਸਾਂਝ ਕਰੀ, ਜੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਇੰਨੀ ਸਾਂਝ ਕਰ ਲਵੇ ਗੁਣਾ ਨਾਲ, ਇੰਨਾ ਇਫੈਕਟਿਵ ਹੋ ਜਾਵੇ ਗੁਣਾ ਤੋਂ ਕਿ ਮਨੁੱਖ ਆਪਣੇ ਗੁਣ ਨਾ ਤਿਆਗ ਸਕੇ। ਗੁਰੂ ਨੇ ਬਾਣੀ ਵਿੱਚ ਇਸ ਗੱਲ ਦਾ ਬਾਰ ਬਾਰ ਫੈਸਲਾ ਕੀਤਾ, ਕਹਿਣ ਲੱਗੇ ਦੇਖ ਜੇ ਤੇਰੀ ਕੋਈ ਨਿੰਦਾ ਵੀ ਕਰੇ, ਜੇ ਕੋਈ ਨਿੰਦ ਕਰੇ ਹਰ ਜਾਣ ਕੀ ਅਗਲੀ ਦੁੱਖ ਪੜੋ, ਜੇ ਕੋਈ ਨਿੰਦ ਕਰੇ ਹਰ ਜਾਣ ਕੀ ਆਪਣਾ ਗੁਣ ਨਾ ਗਵਾਵੇ। ਇੰਨਾ ਪ੍ਰਭਾਵਿਤ ਹੋ ਜਾਏ ਗੁਣ, ਇੰਨਾ ਧਿਆਨ ਮਗਨ ਹੋ ਜਾਏ ਗੁਣ ਨਾਲ, ਇੰਨਾ ਜੁੜ ਜਾਏ ਗੁਣਾਂ ਨਾਲ, ਗੁਣਾਂ ਦਾ ਤਿਆਗ ਕਦੀ ਨਾ ਕਰੇ, ਅਵਗੁਣਾਂ ਦੇ ਨੇੜੇ ਨਾ ਜਾਏ, ਅਵਗੁਣਾਂ ਨਾਲ ਨਾ ਛੋਏ, ਗੁਣਾਂ ਨੂੰ ਕਦੀ ਛੱਡੇ ਨਾ। ਜੇ ਗੁਣਾਂ ਕਰਕੇ ਕਿਸੇ ਵਕਤ ਕੋਈ ਨਿੰਦਾ ਵੀ ਕਰੇ, ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਸੰਤ ਨਾ ਛੋੜਦਾ, ਸੰਤ ਹੀ ਇੱਥੇ ਸੰਤ ਨਹੀਂ ਲਫ਼ਜ਼ ਨਹੀਂ, ਕਈ ਵਾਰ ਅਸੀਂ ਸੁਭਾਵਕ ਕਈ ਵਿਲਾਸ ਨਾਲ ਕਹਿ ਜਾਂਦੇ ਨਹੀਂ, ਸੰਤ ਹੀ ਤੋਂ ਭਾਵੇ ਸੰਤਗੀਰੀ ਗੁਣ, ਸੰਤ ਨਾ ਛੋੜਦਾ ਸੰਤ ਹੀ, ਕੋਟਕ ਮਿਲੇ ਅਸੰਤ, ਕਰੋੜਾਂ ਵੀ ਅਸੰਤ, ਬੁਰੇ ਪੁਰਸ਼ ਇੱਕ ਮਹਾਂਪੁਰਸ਼ ਦੇ ਦੁਆਲੇ ਇਕੱਠੇ ਹੋ ਜਾਣ, ਮਹਾਂਪੁਰਸ਼ ਉਹਨਾਂ ਦਾ ਪ੍ਰਭਾਵ ਨਹੀਂ ਕਬੂਲਦਾ, ਇਹ ਨਿਸ਼ਾਨੀ ਉਹਦਾ ਪ੍ਰਭਾਵ ਨਹੀਂ। ਤੇ ਭਾਵੇਂ ਕਰੋੜਾਂ ਮਾੜੇ ਆਦਮੀ ਗੁਨਾਹਗਾਰ ਦੁਆਲੇ ਇਕੱਠੇ ਹੋ ਜਾਣ, ਪਰ ਜਿਹੜਾ ਗੁਰਸਿੱਖ ਹੈ, ਜਿਹੜਾ ਨਾਮ ਸਿਮਰਨ ਵਾਲਾ, ਜਿਹੜਾ ਗੁਣਾਂ ਨਾਲ ਜੁੜਿਆ ਹੋਇਆ ਮਨੁੱਖ ਹੈ, ਉਹ ਅਵਗੁਣਾਂ ਦਾ ਪ੍ਰਭਾਵ ਨਹੀਂ ਕਮਾਉਂਦਾ। ਇੱਥੋਂ ਇੱਕ ਚੀਜ਼ ਕੀ ਮਿਲਦੀ ਹੈ? ਸਾਡੇ ਵਿੱਚ ਚੰਗੇ ਸਮਾਜ ਦੀ ਉਸਾਰੀ ਹੁੰਦੀ। ਅੱਜ ਕੀ ਹੈ? ਜਿਹੜੇ ਪਾਸੇ ਅਸੀਂ ਦੇਖਣਾ, ਗਲੀਆਂ ਬਾਜ਼ਾਰਾਂ ਹਰ ਪਾਸੇ ਵਿਸ਼ੇ ਵਿਕਾਰਾਂ ਦਾ ਪੈਰਾ ਹੈ। ਜੇ ਅਸੀਂ ਸਾਡੇ ਬੱਚੇ ਟੀਵੀ ਆਨ ਕਰਦੇ ਨੇ ਤਾਂ ਹਰ ਪਾਸੇ ਉਹਨਾਂ ਨੂੰ ਗੁਣਾ ਅਵਗੁਣ ਵਿਸ਼ੇ ਵਿਕਾਰ ਨਜ਼ਰ ਆਉਂਦੇ। ਲੇਕਿਨ ਅਸੀਂ ਉਹਨਾਂ ਦਾ ਮਨ ਗੁਣਾਂ ਦੇ ਨੇੜੇ, ਗੁਰੂ ਦੇ ਨੇੜੇ ਇੰਨਾ ਨਹੀਂ ਲਿਆ ਸਕੇ ਕਿ ਉਹਨਾਂ ਅਵਗੁਣਾਂ ਦਾ ਪ੍ਰਭਾਵ ਉਹਨਾਂ 'ਤੇ ਨਾ ਹੋਵੇ। ਉਹਨਾਂ ਦਾ ਪ੍ਰਭਾਵ ਕਮੂਲ ਜਾਂਦੇ ਨੇ। ਫਿਰ ਅਸੀਂ ਚਾਹੁੰਦੇ ਹਾਂ ਸਾਡੀ ਮਰਜ਼ੀ ਨਾਲ ਜੀ, ਫਿਰ ਅਸੀਂ ਚਾਹੁੰਦੇ ਹਾਂ ਗੁਰੂ ਦੀ ਮਰਜ਼ੀ ਨਾਲ ਜੀ, ਫਿਰ ਨਿਰਾਸ਼ ਹੋ ਕੇ ਅਸੀਂ ਕਹਿੰਦੇ ਹਾਂ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਹੱਥੋਂ ਜਾ ਰਹੀ। ਕਈ ਵਾਰੀ ਘਰਾਂ 'ਚ ਇਖਤਲਾਫ ਪੈਦਾ ਹੁੰਦਾ, ਪਰ ਗੁਰੂ ਕਹਿੰਦੇ ਨੇ ਖਿਆਲ ਕਰੀ ਉਹਨਾਂ ਦੇ ਮਨ ਵਿੱਚ, ਜੇ ਤੇਰੇ ਗੁਣਾਂ ਦਾ, ਗੁਰੂ ਦੇ ਗੁਣਾਂ ਦਾ ਸਿਮਰਨ ਰੂਪ ਪਹਿਰਾ ਹੋ ਜਾਏ ਤੇ ਫਿਰ ਅਵਗਣ ਉਹਦੇ 'ਤੇ ਇਫੈਕਟ ਨਹੀਂ ਹੋਣਾ। ਇਸ ਲਈ ਕਹਿਣ ਲੱਗੇ ਸਾਰਿਆਂ ਤੋਂ ਉੱਚਾ ਹੈ ਪ੍ਰਭੂ ਦਾ ਸਿਮਰਨ।
ਪ੍ਰਭੂ ਦਾ ਸਿਮਰਨ ਸਭ ਤੇ ਉੱਚਾ,
ਤੇ ਬਾਕੀ ਜਿਹੜੇ ਸਿਮਰਨ ਨੇ ਉਹ ਅਵਗੁਣਾਂ ਦਾ ਪੈਰ। ਪ੍ਰਭੂ ਦਾ ਸਿਮਰਨ ਜਿਹੜਾ ਹੈ ਉਹ ਗੁਣ ਹੈ, ਇਸ ਲਈ ਸਾਰਿਆਂ ਨਾਲੋਂ ਸ੍ਰੇਸ਼ਟ ਹੈ। ਕਹਿਣ ਲੱਗੇ ਪ੍ਰਭ ਕੇ ਸਿਮਰਨ ਉਧਰ ਹੈ ਮੂਚਾ, ਮੂਚੇ ਲਫ਼ਜ਼ ਤੋਂ ਭਾਵ ਹੁੰਦਾ ਹੈ ਬਹੁਤੇ। ਕਹਿਣ ਲੱਗੇ ਸੰਸਾਰ ਵਿੱਚ ਬਹੁਤੇ ਲੋਕ ਜਿਨ੍ਹਾਂ ਦਾ ਉਧਾਰ ਹੋਇਆ, ਗਿਣਤੀ ਕੋਈ ਨਹੀਂ, ਜਿਨ੍ਹਾਂ ਦਾ ਉਧਾਰ ਪ੍ਰਭੂ ਦੇ ਗੁਣ ਰੂਪੀ ਸਿਮਰਨ ਨਾਲ ਜੁੜ ਕੇ ਹੋਇਆ। ਜਿਉਂ ਜਿਉਂ ਗੁਣ ਉਹਨਾਂ ਵਿੱਚ ਆਉਂਦੇ ਗਏ ਨੇ, ਤਿਉਂ ਤਿਉਂ ਉਹ ਗੁਣੀ ਗੁਣ ਕਹਿ ਗੁਣੀ ਸਮਾਵਣੇ ਹੋ ਗਏ। ਲਫ਼ਜ਼ ਮੂਚਾ, ਮੂਚੇ ਦਾ ਅਰਥ ਹੈ ਬਹੁਤੀ। ਆਪਾਂ ਕਈ ਵਾਰ ਕਹਿੰਦੇ ਮੈਂ ਇਹ ਗੱਲ ਤਾਂ ਸਮੁੱਚੇ ਰੂਪ ਵਿੱਚ ਕਰ ਰਿਹਾ, ਸਮੁੱਚੇ ਦਾ ਅਰਥ ਹੁੰਦਾ ਹੈ ਸਾਰੇ। ਮੈਂ ਤਾਂ ਸਰਵਕਾਲਿਕ ਗੱਲ ਕਰ ਰਿਹਾ, ਸਭ ਨੂੰ ਸੰਬੋਧਨ ਕਰ ਰਿਹਾ। ਸਮੁੱਚੇ ਦਾ ਅਰਥ ਹੁੰਦਾ ਹੈ ਸਾਰੇ, ਤੇ ਮੂਚੇ ਦਾ ਅਰਥ ਹੁੰਦਾ ਹੈ ਬਹੁਤੇ, ਸਾਰੇ ਨਹੀਂ ਪਰ ਬਹੁਤੇ। ਗੁਰੂ ਕਹਿੰਦੇ ਨੇ ਪੈਦਾ ਹੋ। ਉਹ ਗੁਣ ਕਿਸੇ ਲਕਸ਼ਮੀ ਦਾ ਹੋ ਸਕਦਾ ਹੈ, ਉਹ ਸਿਮਰਨ ਕਿਸੇ ਦੋਸਤ ਦਾ ਹੋ ਸਕਦਾ ਹੈ, ਉਹ ਸਿਮਰਨ ਕਿਸੇ ਭਾਈਚਾਰੇ ਦਾ ਹੋ ਸਕਦਾ ਹੈ। ਪ੍ਰਭੂ ਦਾ ਸਿਮਰਨ ਉਹ ਹੈ ਜਿਹਦੇ ਵਿੱਚੋਂ ਮਨੁੱਖ ਦੇ ਅੰਦਰ ਗੁਣ ਆਉਣ, ਕਿਉਂਕਿ ਪ੍ਰਭੂ ਗੁਣ ਤੇ ਸਿਮਰਨ ਹੈ ਗੁਣਾਂ ਨਾਲ ਧਿਆਨ ਜੋੜਨਾ। ਤੇ ਜਦੋਂ ਗੁਣਾਂ ਨਾਲ ਧਿਆਨ ਜੁੜਦਾ, ਉਹਦੇ ਵਿੱਚੋਂ ਪ੍ਰਾਪਤੀ ਕੀ ਹੁੰਦੀ ਹੈ? ਅਗਨੀ ਦਿਸ਼ ਨਾਲ ਹੈ ਕ੍ਰਿਸ਼ਨ ਜੀਵਨ ਦੀ ਉਹ ਨਾਦ ਪੜਦਾ ਤੇ ਇਹ ਜੀਵਨ ਦੇ ਨਾਲ ਹੀ ਜਨਮ ਲੈ ਲੈਂਦੀ। ਇਹ ਮਨੁੱਖ ਇਹ ਨਹੀਂ ਕਿ ਬਾਅਦ ਵਿੱਚ ਲੱਗਦੀ ਹੈ, ਜੀਵਨ ਦੇ ਨਾਲ ਹੀ ਜਨਮ ਲੈ ਲੈਂਦੀ। ਸਿਰਫ ਉਹਦਾ ਆਕਾਰ ਛੋਟੀ ਉਮਰ ਵਿੱਚ ਛੋਟਾ ਹੁੰਦਾ, ਜਿਵੇਂ ਬੱਚੇ ਦਾ ਆਕਾਰ ਛੋਟਾ ਹੁੰਦਾ, ਸੋਚ ਛੋਟੀ ਹੁੰਦੀ, ਉਦੋਂ ਤ੍ਰਿਸ਼ਨਾ ਵੀ ਛੋਟੀ ਹੁੰਦੀ। ਮਨੁੱਖ ਬੱਚਾ ਹੁੰਦਾ ਜੀ, ਤ੍ਰਿਸ਼ਨਾ ਵੀ ਬੱਚਾ ਹੁੰਦਾ, ਜਨਮ ਨਾਲ ਹੀ ਲੈ ਲੈਂਦੀ ਫੈਸਲਾ ਪਾਣੀ ਦਾ। ਗੁਰੂ ਕਹਿੰਦੇ ਪੈਸੇ ਹੋਣ ਨਾ ਹੋਣ, ਉਹ ਕਹਿੰਦਾ ਮੈਂ ਆਹ ਚੀਜ਼ ਲੈਣੀ ਲੈਣੀ ਇਹਦੇ ਬਿਨਾਂ ਮੇਰਾ ਸਰਦਾ ਨਹੀਂ। ਕ੍ਰਿਸ਼ਨਾ ਵੱਧ ਕੀ ਕ੍ਰਿਸ਼ਨਾ ਜੇ ਨਾ ਲੈ ਕੇ ਦਿਓ ਤਾਂ ਉਹ ਕਲਪੇ ਹੈ, ਇਸੇ ਦਾ ਨਾਮ ਕ੍ਰਿਸ਼ਨਾ, ਜਿਹਦੇ ਵਿੱਚੋਂ ਕਲਪਨਾ ਪੈਦਾ ਹੋਈ ਕ੍ਰਿਸ਼ਨਾ। ਕ੍ਰਿਸ਼ਨਾ ਦਾ ਦੂਜਾ ਵਿਰੋਧੀ ਸ਼ਬਦ ਹੈ ਸੰਤੋਖ, ਰੱਜ। ਰੱਜ ਵਿੱਚ ਕ੍ਰਿਸ਼ਨਾ ਨਹੀਂ ਹੁੰਦੀ, ਇਸ ਲਈ ਕੁਛ ਮੰਗ ਨਹੀਂ ਹੁੰਦੀ। ਜਦੋਂ ਸੰਤੋਖ ਰੱਜ ਖਤਮ ਹੁੰਦਾ ਉਦੋਂ ਕ੍ਰਿਸ਼ਨਾ ਲੱਗ ਜਾਂਦੀ ਹੈ। ਕ੍ਰਿਸ਼ਨਾ ਰੋਜ਼ ਕੁਝ ਨਾ ਕੁਝ ਮੰਗਦੀ ਹੈ, ਜਦੋਂ ਉਹ ਮੰਗ ਪੂਰੀ ਨਹੀਂ ਹੁੰਦੀ ਤੇ ਉਹ ਕ੍ਰਿਸ਼ਨਾ ਕਲਪਨਾ ਬਣ ਜਾਂਦੀ। ਉਸੇ ਦਾ ਨਾਂ ਕ੍ਰਿਸ਼ਨਾ ਅਗਨ ਹੈ, ਕਿਉਂਕਿ ਕਲਪਨਾ ਦਾ ਹੀ ਦੂਜਾ ਨਾਂ ਅਗਨ ਹੈ, ਜਿਹਦੇ ਵਿੱਚ ਮਨੁੱਖ ਚਲੇ ਉਹ ਅਗਨ। ਗੁਰੂ ਨੇ ਇਸੇ ਲਈ ਕਹਿ ਦਿੱਤਾ, ਕਹਿਣ ਲੱਗੇ
ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ।
ਕਲਪਨਾ ਸ਼ੁਰੂ ਹੋ ਗਈ, ਜੇ ਮਾਂ ਬਾਪ ਨਹੀਂ ਲੈ ਕੇ ਦਿੰਦੇ ਤਾਂ ਬੱਚਾ ਕਲਪ ਰਿਹਾ, ਤੇ ਜੇ ਮਾਂ ਬਾਪ ਅਫੋਰਡ ਨਹੀਂ ਕਰਦੇ, ਲੈ ਕੇ ਦੇਣੀ ਪੈ ਰਹੀ ਹੈ ਚੀਜ਼, ਤਾਂ ਉਹ ਕਲਪ ਰਿਹਾ। ਸੰਗਤਾਂ ਦੀ ਸ਼ੁਰੂਆਤ ਹੋ ਗਈ। ਹੁਣ ਜਿਉਂ ਜਿਉਂ ਵੱਡਾ ਹੋ ਰਿਹਾ ਤਿਉਂ ਤਿਉਂ ਤ੍ਰਿਸ਼ਨਾ ਵੱਧ ਰਹੀ ਹੈ ਦੋਸਤਾਂ ਵਿੱਚ, ਹੋਰ ਵਸਤੂਆਂ ਵਿੱਚ। ਫਿਰ ਉਹ ਆਪਣੀ ਕਿਸਮ ਦੀ ਤ੍ਰਿਸ਼ਨਾ ਬਣਾ ਬੈਂਦਾ ਹੈ, ਹੋਰ ਵੱਡਾ ਹੋਣ ਤੋਂ ਬਾਅਦ ਮੈਂ ਹੁਣ ਦੌਲਤ ਕਮਾਣੀ। ਕ੍ਰਿਸ਼ਨਾ ਦੀ ਇੱਕ ਗੱਲ ਸਮਝਣੀ, ਕ੍ਰਿਸ਼ਨਾ ਉਸਨੂੰ ਕਹਿੰਦੇ ਨੇ ਜਿੱਥੇ ਜਾ ਕੇ ਮਨ ਦਾ ਕੋਈ ਟਿਕਾਣਾ ਨਾ ਰਹੇ, ਲੋੜ ਦੀ ਪੂਰਤੀ ਤ੍ਰਿਸ਼ਨਾ ਨਹੀਂ ਹੁੰਦੀ, ਲੋਭ ਨਹੀਂ ਹੁੰਦਾ। ਮਨੁੱਖ ਆਪਣੀਆਂ ਜ਼ਰੂਰਤਾਂ ਨਾਲ ਸਾਂਝ ਰੱਖਦਾ, ਉਹਦੇ ਲਈ ਕਿਰਤ ਕਰਦਾ, ਸੁਪਿਰਤ ਕਰਦਾ, ਕਮਾਈ ਕਰਦਾ ਤੇ ਉਹਦੇ ਵਿੱਚੋਂ ਦੌਲਤ ਕਮਾ ਕੇ ਆਪਣੇ ਜੀਵਨ ਦੀਆਂ, ਆਪਣੇ ਪਰਿਵਾਰ ਦੇ ਜੀਵਨ ਦੀਆਂ ਮੁੱਖ ਲੋੜਾਂ ਪੂਰੀਆਂ ਕਰਦਾ। ਉਹਨੂੰ ਕ੍ਰਿਸ਼ਨਾ ਨਹੀਂ ਆਖਦੇ, ਉਹਨੂੰ ਲੋਭ ਵੀ ਨਹੀਂ ਆਖਦੇ। ਕਿਉਂਕਿ ਮੈਂ ਹੈਰਾਨ ਹੋਇਆ, ਬਾਬਾ ਕਬੀਰ ਜੀ ਦਾ ਇੱਕ ਸ਼ਬਦ ਬਾਣੀ ਵਿੱਚ ਆਇਆ ਜਿੱਥੇ ਉਹਨਾਂ ਨੇ ਘਰ ਦੀਆਂ ਲੋੜਾਂ ਦੀਆਂ ਸਾਰੀਆਂ ਚੀਜ਼ਾਂ ਮੰਗੀਆਂ। ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਮੈਂ 200 ਤੇਰੇ ਕੋਲੋਂ ਆਟਾ ਮੰਗਣਾ, ਘਰ ਦੀ ਲੋੜ ਦੇ ਮੁਤਾਬਕ ਹੈ। ਮੈਂ ਪਾਕ ਘਿਓ ਮੰਗਣਾ, ਨਾਲ ਲੂਣ ਵੀ ਚਾਹੀਦਾ। ਅੱਧ ਸੇਰ ਮੰਗੋ ਦਾਲੇ, ਦੇਖੋ 2 ਸੇਰ ਆਟਾ ਆਖੇ ਆ, 2 ਸੇਰ ਦਾਲ ਨਹੀਂ ਆਖੇ ਕਿਉਂਕਿ ਦਾਲ ਦੀ ਘੱਟ ਲੋੜ ਹੁੰਦੀ। ਬਾਣੀ ਬੜੀ ਲਾਜ਼ਕ ਹੈ। ਅੱਧ ਸੇਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜੀ ਵਾਲੇ, ਬਸ ਮੈਨੂੰ ਤਾਂ ਜੀਵਨ ਲਈ ਇਹ ਚੀਜ਼ਾਂ ਚਾਹੀਦੀਆਂ। ਖਾਟ ਮੰਗੋ ਚੌਪਾਈ, ਚਾਰ ਪਾਵਿਆਂ ਵਾਲੀ ਟੁੱਟੀ ਹੋਈ ਮੰਜੀ ਨਹੀਂ ਚਾਹੀਦੀ, ਚਾਰ ਪਾਵਿਆਂ ਵਾਲੀ ਮੰਜੀ ਚਾਹੀਦੀ। ਸਿਰਹਾਣਾ ਵੀ ਚਾਹੀਦਾ, ਥੱਲੇ ਵਿਛਾਉਣ ਵਾਸਤੇ ਤੁਲਾਈ ਵੀ ਚਾਹੀਦੀ ਹੈ। ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤੁਲਾਈ, ਉੱਪਰ ਕੋ ਮੰਗੋ ਥੀਂਦਾ, ਤੇਰੀ ਭਗਤ ਕਰੇ ਜਣ ਥੀਂਦਾ। ਇਹਨਾਂ ਸਭ ਨੂੰ ਮੰਗ ਕੇ ਕਰ ਕਹਿਣ ਲੱਗੇ, ਹੇ ਮੇਰੇ ਰੱਬ, ਇਹ ਮੇਰੀਆਂ ਲੋੜਾਂ ਨੇ, ਮੇਰਾ ਲਾਲਚ ਨੇ। ਮਤਲਬ ਆਹ ਇੱਕ ਗੱਲ ਕ੍ਰਿਸ਼ਨਾ ਦੀ ਪਰਿਭਾਸ਼ਾ ਵੱਖ ਕਰ ਜਿਹੜੀ ਗੱਲਾਂ ਅਸੀਂ ਸਮਝੀਆਂ, ਕਹਿਣ ਲੱਗੇ ਇਹ ਮੇਰੀਆਂ ਲੋੜਾਂ ਨੇ। ਜਿਹੜੀ ਜ਼ਿੰਦਗੀ ਦੀਆਂ, ਜੀਵਨ ਦੀਆਂ ਲੋੜਾਂ ਇਹ ਨੇ, ਪਰ ਮੇਰੀ ਆਤਮਾ ਦੀ ਲੋੜ ਤੂੰ ਹੈ। ਦੇਖੋ ਧਿਆਨ ਕਿੱਥੇ ਪੜਦਾ, ਇਹ ਸਾਰਾ ਸ਼ਬਦ ਕਹਿ ਕੇ ਅਖੀਰ ਤੇ ਕਹਿੰਦੇ ਨੇ, ਮੈਂ ਨਾ ਹੀ ਕੀਤਾ ਲੱਭੋ, ਮੈਂ ਕੋਈ ਲਾਲਚ ਨਹੀਂ ਕੀਤਾ, ਜਿਹੜੀਆਂ ਚੀਜ਼ਾਂ ਦੀ ਜਿੰਨੀ ਲੋੜ ਸੀ ਉੱਥੇ ਮਨ ਟਿਕ ਗਿਆ, ਸੰਤੋਖ ਕਰ ਗਿਆ। ਇਸ ਲਈ ਇਹ ਨਹੀਂ ਆਖਿਆ ਮੈਨੂੰ ਆਟਾ ਦੇ ਦਾਲ, ਆਹ ਵੀ ਦੇ ਕਹਿਤਾ ਕਿ 2 ਸੇਰ ਆਟਾ ਦੇ ਮੇਰੀ ਲੋੜ। ਅਖੀਰ ਤੇ ਕਹਿਣ ਲੱਗੇ, ਮੈਂ ਨਾ ਹੀ ਕੀਤਾ ਲੱਭੋ, ਮੈਂ ਕੋਈ ਲੱਭ ਨਹੀਂ ਕੀਤਾ, ਲਾਲਚ ਨਹੀਂ ਕੀਤਾ, ਇੱਕ ਨਾਮ ਤੇਰਾ ਮੈਂ ਫੱਬੋ। ਅਸਲ ਵਿੱਚ ਜਿਹੜੀ ਚੀਜ਼ ਮੈਨੂੰ ਫੱਬਦੀ ਹੈ, ਚੰਗੀ ਲੱਗਦੀ ਹੈ, ਉਹ ਤਾਂ ਤੇਰਾ ਨਾਮ ਹੈ, ਉਹ ਤਾਂ ਤੇਰੇ ਗੁਣਾਂ ਦਾ ਸਿਮਰਨ। ਇਸ ਲਈ ਇੱਕ ਖਿਆਲ ਕਰਿਓ ਕਿ ਤ੍ਰਿਸ਼ਨਾ ਦਾ ਅਰਥ ਇਹ ਨਹੀਂ ਕਿ ਤੁਹਾਡੇ ਕੋਲ ਕੁਝ ਨਾ ਹੋਵੇ ਤਾਂ ਹੀ ਅਸੀਂ ਤ੍ਰਿਸ਼ਨਾ ਤਿਆਗੀ ਨਹੀਂ। ਤ੍ਰਿਸ਼ਨਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਰਤ ਨਾ ਕਰਦੇ ਹੋਵੋ, ਅਸੀਂ ਸਾਡੇ ਘਰ ਵਿੱਚ ਪਕਾਉਣ ਲਈ ਰੋਟੀ ਨਾ ਹੋਵੇ, ਪਹਿਨਣ ਲਈ ਕੱਪੜਾ ਨਾ ਹੋਵੇ ਤਾਂ ਹੀ ਸਿੱਖ ਹੈ, ਬਿਲਕੁਲ ਨਹੀਂ। ਕਹਿਣ ਲੱਗੇ ਤ੍ਰਿਸ਼ਨਾ ਦਾ ਅਰਥ ਹੈ ਜਦੋਂ ਜੇ ਕੋਈ ਕਰੋੜਾਂਪਤੀ ਹੋ ਜਾਏ ਤੇ ਹੋਰ ਅੱਗੇ ਤੁਰ ਪਵੇ, ਜੇ ਅਰਬ, ਜੇ ਉਹ ਮਨੁੱਖ ਵੀ ਬਣ ਜਾਏ ਜਿਹੜਾ ਸੰਸਾਰ ਡਿਕਲੇਅਰ ਕਰ ਦੇਵੇ ਕਿ ਇਸ ਸਦੀ ਦਾ ਜਾਂ ਇਸ ਵਰੇ ਦਾ ਸਭ ਤੋਂ ਅਮੀਰ ਆਦਮੀ ਹੁੰਦੇ ਨੇ, ਡਿਕਲੇਅਰ ਕਿ ਸਭ ਤੋਂ ਅਮੀਰ ਆਦਮੀ ਐਸੀ ਅਰਦਾ। ਪਰ ਕੀ ਉਹ ਤ੍ਰਿਸ਼ਨਾ ਖਤਮ ਹੋ ਜਾਂਦੀ? ਹੁਣ ਉਹ ਇਸ ਵੀ ਕਲਪ ਰਹੇ ਨੇ ਕਿਤੇ ਐਸਾ ਨਾ ਹੋਵੇ ਅਗਲੇ ਸਾਲ ਮੈਨੂੰ ਸੈਕਿੰਡ ਨੰਬਰ ਮਿਲ ਜਾਏ, ਕੋਈ ਹੋਰ ਮੇਰੇ ਤੋਂ ਅਮੀਰ ਹੋ ਜਾਏ, ਇਸ ਲਈ ਮੈਨੂੰ ਹੋਰ ਜ਼ਿਆਦਾ ਕਮਾਈ ਕਰਨੀ ਪਏਗੀ, ਹੁਣ ਉਹਨਾਂ ਨੂੰ ਉਸ ਪੈਸੇ ਦੀ ਲੋੜ ਪਈ। ਕ੍ਰਿਸ਼ਨਾ ਇਹ ਗੱਲ ਸਾਬਤ ਕਰ ਰਹੀ ਹੈ ਕਿ ਤੂੰ ਦੁਨੀਆ ਦਾ ਸਭ ਤੋਂ ਅਮੀਰ ਹੈ, ਪਰ ਇਹ ਨਾ ਹੋਵੇ ਅਗਲੇ ਸਾਲ ਤੈਨੂੰ ਦੂਜਾ ਨੰਬਰ ਮਿਲ ਜਾ, ਤੇਰੇ ਤੋਂ ਅਮੀਰ ਕੋਈ ਹੋਰ ਹੋ ਜਾਏ, ਉਹ ਵੀ ਤ੍ਰਿਸ਼ਨਾ। ਗੁਰੂ ਕਹਿੰਦੇ ਤ੍ਰਿਸ਼ਨਾ ਦਾ ਸਰੂਪ ਇੱਥੇ ਜਾ ਕੇ ਬਣ ਗਿਆ ਜਿੱਥੇ ਹੋਰ ਕੁਛ ਹੋਰ ਕੁਛ ਹੋਰ ਬਣ ਜਾਏ। ਬਾਣੀ ਵੀ ਸਦ ਨੂੰ ਕਹਿਣ ਲੱਗੀ, ਕਮਾਈ ਕਰਨਾ ਤਾਂ ਗੁਨਾਹ ਨਹੀਂ, ਕਿਰਤ ਕਰ, ਸੁੱਖ ਪੈਦਾ ਕਰ, ਪਰ ਮਨ ਵਿੱਚ ਇੱਕ ਕਲਪਨਾ ਨਾ ਰੱਖ ਕਿ ਮੈਂ ਇਹਦੇ ਤੋਂ ਵੱਡਾ ਬਣ ਜਾ, ਮੈਂ ਉਹਦੇ ਤੋਂ ਵੱਡਾ ਬਣ ਜਾ, ਵੱਡੇ ਸੰਸਾਰ ਨੂੰ ਦਰਜਾ ਤੂੰ ਬਣ ਜਾਏਗਾ, ਉਸ ਤੋਂ ਅੱਗੇ ਕੋਈ ਹੋਰ ਵੱਡਾ ਦਿਸੇਗਾ, ਉਹਦਾ ਨਤੀਜਾ ਨਿਕਲੇਗਾ, ਤੇਰੇ ਮਨ ਦੀ ਕਲਪਨਾ ਕ੍ਰਿਸ਼ਨ ਬਣੀ ਰਹੇਗੀ, ਤੈਨੂੰ ਉਹ ਮਾਇਆ ਦੇ ਹੋਲ ਹੁੰਦਿਆਂ ਹੋਇਆ ਵੀ ਸ਼ਾਂਤੀ ਨਹੀਂ ਮਿਲਣੀ, ਉਹ ਅਗਰ ਬਣ ਜਾਏ। ਇਸ ਲਈ ਬਾਣੀ ਅੰਦਰ ਸਤਿ ਨੇ ਕਹਿ ਕਹਿਣ ਲੱਗੇ ਕਈ ਕੋਟ ਕੀਏ ਧਨਵੰਤ, ਸੁਖਮਨੀ ਸਾਹਿਬ ਵਿੱਚ ਅੱਗੇ ਜਾ ਕੇ ਤੁਕਾ ਲਈ, ਕਈ ਕੋਟ ਕੀਏ ਧਨਵੰਤ, ਕਹਿਣ ਲੱਗੇ ਧਨਵਾਨ ਬੜੇ ਪੈਦਾ ਕਰ ਦਿੱਤੇ, ਪਰ ਕਈ ਕੋਟ ਮਾਇਆ ਮੈਂ ਚਿੰਤ, ਮਾਇਆ ਹੁੰਦਿਆਂ ਹੋਇਆ ਵੀ ਚਿੰਤਾ ਕਿਤੇ ਚਲੀ ਨਾ ਜਾਏ, ਇਨਕਮ ਟੈਕਸ ਵਾਲਾ ਛਾਪਾ ਨਾ ਮਾਰ ਦੇ, ਚਿੰਤਾ ਤਾਂ ਬਣੀ ਗਈ ਨਾ। ਹੁਣ ਇਨਕਮ ਟੈਕਸ ਵਾਲੇ ਛਾਪਾ ਮਾਰਨ ਦਾ ਜੇ ਡਰ ਹੈ ਤੇ ਉਸੇ ਨੂੰ ਹੈ ਜਿਹਨੇ ਬਲੈਕ ਬਣੀ ਜੋੜੀ ਹੈ, ਦੂਜੇ ਨੂੰ ਕੀ ਫਿਕਰ ਹੈ। ਗੁਰੂ ਕਹਿੰਦੇ ਜਦੋਂ ਤੂੰ ਗੁਣ ਧਾਰਨ ਕਰੇਗਾ ਤੇਰੇ ਦੁਆਲੇ ਇੱਕ ਇਸ ਕਿਸਮ ਦਾ ਗੁਣਾਂ ਦਾ ਪਹਿਰਾ ਹੋ ਜਾਏਗਾ ਕਿ ਤੈਨੂੰ ਕੋਈ ਚਿੰਤਾ ਫਿਕਰ ਤ੍ਰਿਸ਼ਨਾ ਨਹੀਂ ਰਹੇਗੀ, ਤੂੰ ਸੰਤੁਸ਼ਟ ਹੋਵੇਗਾ ਕਿ ਜੋ ਕੁਝ ਮੇਰੇ ਰੱਬ ਨੇ ਮੈਨੂੰ ਦਿੱਤਾ ਹੈ, ਜੋ ਕਮਾਈ ਵਿੱਚ ਮੈਨੂੰ ਮਿਲਿਆ ਮੈਂ ਉਹਦੇ ਵਿੱਚ ਪ੍ਰਸੰਨ ਹਾਂ। ਇੱਕ ਗੁਣ ਗੁਰੂ ਕਹਿਣ ਲੱਗੇ
ਸਭ ਕੁਛ ਸੁਝੇ।
ਹੁਣ ਐਸਾ ਤੇ ਕੋਈ ਮਨੁੱਖ ਨਹੀਂ ਨਾ ਜਿਹੜਾ ਇਹਨਾਂ ਅੱਖਾਂ ਨਾਲ ਸਭ ਕੁਝ ਦੇਖ ਲੈ। ਮਨੁੱਖ ਸਾਰੀ ਜ਼ਿੰਦਗੀ ਲੱਗਾ ਰਹੇ ਇਹਨਾਂ ਅੱਖਾਂ ਨਾਲ ਸਭ ਕੁਝ ਨਹੀਂ ਦਿਸਦਾ, ਇਸੇ ਲਈ ਅੱਖਾਂ ਰਚਦੀਆਂ ਨੇ। ਭਾਈ ਸਾਹਿਬ ਨੇ ਆਖਿਆ ਅੱਖੀਂ ਦੇਖ ਨਾ ਰਚੀਆਂ ਗੌਰਾਂ ਨੇ ਤਮਾਸ਼ੇ। ਹੁਣ ਦੇਖਣਾ ਕੀ ਹੈ? ਉਹ ਹੈ ਗੁਣਾਂ ਦੀ ਅਵਗੁਣਾਂ ਦੀ ਪਛਾਣ, ਸੁੱਝ ਜਾਣਾ, ਕੁਛ ਜਾਣ ਲੈਣਾ। ਗੁਣ ਤੇ ਅਵਗੁਣ ਨੂੰ ਵੱਖ ਕਰਨਾ ਇਹ ਇੱਕ ਜਾਣ ਪਛਾਣ ਹੈ। ਕੋਈ ਵੀ ਐਸਾ ਅਵਗੁਣ ਨਾ ਹੋਵੇ ਜਿਹਨੂੰ ਮੈਂ ਪਛਾਣ ਨਾ ਸਕਾਂ ਤੇ ਮੈਂ ਉਹਦੇ ਵਿੱਚ ਪ੍ਰਵਿਰਤ ਹੋ ਜਾਵਾਂ, ਕੋਈ ਐਸਾ ਗੁਣ ਨਾ ਹੋਵੇ ਜਿਹਨੂੰ ਮੈਂ ਪਛਾਣ ਨਾ ਸਕਾਂ ਤੇ ਉਹਨੂੰ ਤਿਆਗ ਦੇਵਾਂ। ਇਸ ਲਈ ਗੁਣ ਦੇ ਬਾਣੀ ਤਾਂ ਕਹਿਣ ਲੱਗੇ ਸੱਤੀ ਪਹਿਰੀ ਸੱਤ ਭਲਾ ਬਈਏ ਪੜਿਆ ਪਾਸ। ਆਪਣਾ ਸੱਤ ਸੰਗਤ ਵਿੱਚ ਬੈਠਣ ਦਾ ਵਿਚਾਰ ਨਾਲ ਜੁੜਨ ਦਾ ਮਕਸਦ ਵੀ ਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਸੱਤੀ ਪਹਿਰੀ ਸੱਤ ਭਲਾ ਬਈਏ ਪੜਿਆ ਪਾਸ, ਫਾਇਦਾ ਕੀ ਹੋਏਗਾ? ਉੱਥੇ ਪਾਪ ਪੁੰਨ ਵਿਚਾਰੀਏ, ਪਾਪ ਤੇ ਪੁੰਨ ਦੀ, ਗੁਣ ਤੇ ਅਵਗੁਣ ਦੀ ਵਿਚਾਰ ਹੋਵੇ, ਸਾਨੂੰ ਸਭ ਕੁਝ ਸੋਝੀ ਆ ਜਾਏ, ਸਾਨੂੰ ਫਿਰ ਜੀਵਨ ਵਿੱਚ ਕੋਈ ਖਤਰਾ ਨਹੀਂ ਰਹੇਗਾ। ਜਦੋਂ ਅਸੀਂ ਪਾਪ ਤੇ ਪੁੰਨ ਨੂੰ, ਗੁਣ ਤੇ ਅਵਗਣ ਨੂੰ ਪਛਾਣ ਲਿਆ, ਇਹ ਸਾਰੇ ਅਵਗਣ ਓਨੀ ਦੇਰ ਹੋ ਰਹੇ ਨੇ ਜਿੰਨੀ ਦੇਰ ਸਾਨੂੰ ਗੁਣ ਤੇ ਅਵਗਣਾਂ ਦੀ ਪਛਾਣ ਹੋਈ। ਅਸੀਂ ਪਛਾਣ ਹੀ ਨਹੀਂ ਸਕਦੇ ਅਵਗਣ ਕਿਹੜਾ ਗੁਣ ਕਿਹੜਾ। ਕਈ ਵਾਰ ਅਵਗਣ ਜਿਹੜੇ ਨੇ ਗੁਣਾਂ ਦਾ ਜਾਮਾ ਪਹਿਨ ਕੇ, ਗੁਣਾਂ ਦਾ ਲਿਬਾਸ ਪਹਿਨ ਕੇ ਆ ਜਾਂਦੇ, ਸਾਨੂੰ ਪਤਾ ਨਹੀਂ ਚੱਲਦਾ। ਉੱਥੇ ਜ਼ਰੂਰਤ ਹੈ ਇਹਨਾਂ ਦੀ ਪਛਾਣ। ਕਹਿਣ ਲੱਗੇ ਉੱਥੇ ਪਾਪ ਪੁੰਨ ਵਿਚਾਰ। ਹੁਣ ਉਹ ਜਿਹੜੀ ਸੋਝੀ ਹੈ ਉਹ ਇਹਨਾਂ ਅੱਖਾਂ ਨਾਲ ਨਹੀਂ ਹੋਣੀ, ਉਹ ਸੋਝੀ ਅੱਖਾਂ ਨਾਲ ਨਹੀਂ ਹੋਣੀ, ਬਲਕੇ ਹੈਰਾਨ ਹੋ ਗਏ ਸ੍ਰੀ ਗੁਰੂ ਸਾਹਿਬ ਦੀ ਬਾਣੀ ਅੰਦਰ ਰੱਬ ਦੇ ਮਿਲਣ ਦੀ ਗੱਲ ਕਰਨ ਲੱਗਿਆਂ ਸਭ ਤੋਂ ਪਹਿਲਾਂ ਇਹ ਆਖਣ ਲੱਗੇ ਭਰਿਆ, ਜੇ ਉਹਨੂੰ ਮਿਲਣਾ ਤਾਂ ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਦੇਖਣਾ ਸ਼ੁਰੂ ਕਰ। ਅੱਖਾਂ ਤੋਂ ਬਿਨਾਂ ਜਿਹੜਾ ਰੱਬ ਨੂੰ ਦੇਖਣਾ, ਅੱਖੀਂ ਬਾਝੋਂ ਦੇਖਣਾ, ਵਿਣ ਕੰਨਾਂ ਸੁਣਨਾ, ਉਹਦੀ ਗੱਲ ਬਿਨਾਂ ਕੰਨਾਂ ਤੋਂ ਸੁਣਨੀ ਸ਼ੁਰੂ ਕਰ। ਭਾਵ ਧਿਆਨ ਵਿੱਚ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਰੱਬ ਨਾਲ ਤੁਰਨ ਵਾਸਤੇ, ਰੱਬ ਵੱਲ ਤੁਰਨ ਵਾਸਤੇ ਆਹ ਪੈਰ ਨਹੀਂ ਚਾਹੀਦੇ, ਇਹਨਾਂ ਦੀ ਲੋੜ ਹੋਈ। ਜਦੋਂ ਧਿਆਨ ਮਗਨ ਹੋ ਜਾਏਗਾ, ਜਦੋਂ ਤੂੰ ਗੁਣਾਂ ਨਾਲ ਆਪਣਾ ਸੰਬੰਧ ਕਾਇਮ ਕਰ ਲਏਗਾ, ਫਿਰ ਇਹਨਾਂ ਪੈਰਾਂ ਨਾਲ ਤੁਰ ਕੇ ਰੱਬ ਦੇ ਘਰ ਨਹੀਂ, ਹਾਂ ਇਹਨਾਂ ਪੈਰਾਂ ਨਾਲ ਤੁਰ ਕੇ ਅਸੀਂ ਉਸ ਅਸਥਾਨ ਤੇ ਜਾ ਸਕਦੇ ਹਾਂ ਜਿਹਨਾਂ ਅਸਥਾਨਾਂ ਤੋਂ ਸਾਨੂੰ ਪਤਾ ਲੱਗੇ ਰੱਬ ਕੀ। ਰੱਬ ਵੱਲ ਤੁਰਨ ਲਈ ਇਹ ਪੈਰ ਨਹੀਂ ਚਾਹੀਦੇ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਵੇ ਬਾਝੋਂ ਬੋਲਣਾ। ਹੁਣ ਤੱਕਿਓ, ਹੁਣ ਜ਼ਬਾਨ ਤੋਂ ਬਿਨਾਂ ਬੋਲਣਾ, ਉਹ ਹੈ ਜਿਹੜਾ ਅਸੀਂ ਧਿਆਨ ਵਿੱਚ ਸੁਰਤ ਵਿੱਚ ਗੱਲਾਂ ਕਰਨੇ। ਆਪਾਂ ਕਈ ਵਾਰ ਕਹਿੰਦੇ ਹਾਂ ਵੀ ਮੈਂ ਬੋਲ ਤੇ ਰਿਹਾ ਸਾਂ ਪਰ ਮੇਰਾ ਧਿਆਨ ਹੋਰ ਪਾਸੇ, ਪਾਠ ਕਰ ਰਹੇ ਹਾਂ ਧਿਆਨ ਹੋਰ ਪਾਸੇ, ਕਿਉਂਕਿ ਜ਼ਬਾਨ ਪਾਠ ਕਰਦੀ ਹੈ, ਜੀਭਾ ਪਾਠ ਕਰਦੀ ਹੈ, ਧਿਆਨ ਕਿਸੇ ਹੋਰ ਨਾਲ ਗੱਲਾਂ ਕਰ ਰਿਹਾ, ਸੁਰਤ ਕਿਸੇ ਹੋਰ ਪਾਸੇ। ਪਰ ਗੁਰੂ ਕਹਿੰਦੇ ਨੇ ਪੜਿਆ ਜਿਹੜੀ ਸੁਰਤ ਕਿਸੇ ਹੋਰ ਪਾਸੇ ਹੈ ਨਾ ਉਹਨੂੰ ਇਹ ਦੱਸਿਆ, ਉਹ ਜ਼ਬਾਨ ਦੇ ਮੁਤਾਜ ਨੇ। ਜੀਵੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਲਓ ਰੱਬ ਦੇ ਮਿਲਾਪ ਦਾ ਸਾਧਨ, ਤਰੀਕਾ, ਵਸੀਲਾ ਚਾਰ ਲਾਈਨਾਂ ਵਿੱਚ ਦੇ ਦਿੱਤਾ। ਹੁਣ ਇੱਥੇ ਗੁਰੂ ਕਹਿੰਦੇ ਨੇ ਸਭ ਕੁਝ ਸੁੱਜੇ, ਉਹ ਜਿਹੜਾ ਸਭ ਕੁਝ ਸੁੱਜਣਾ ਹੈ ਉਹ ਗੁਣਾਂ ਤੇ ਅਵਗੁਣਾਂ ਦੀ ਪਛਾਣ ਹੈ। ਜਦੋਂ ਸਾਨੂੰ ਗੁਣਾਂ ਤੇ ਅਵਗੁਣਾਂ ਦੀ ਪਛਾਣ ਹੋ ਜਾਏਗੀ, ਹੋਵੇਗੀ ਤਾਂ ਜਦੋਂ ਅਸੀਂ ਗੁਣਾਂ ਨਾਲ ਜੁੜਾਂਗੇ ਤੇ ਉਹਦੇ ਵਿਰੋਧੀ ਗੁਣਾਂ ਦੇ ਹਰ ਵਿਰੋਧੀ ਤੱਤ ਜਿਹੜਾ ਉਹਨੂੰ ਅਵਗੁਣ ਆਖਦੇ। ਹੁਣ ਸੱਚ ਗੁਣ ਹੈ ਤੇ ਸੱਚ ਦਾ ਵਿਰੋਧੀ ਤੱਤ ਝੂਠ ਹੈ। ਸਾਨੂੰ ਪਛਾਣ ਹੋਵੇ ਕਿ ਅਸੀਂ ਸੱਚ ਨਾਲ ਜੁੜਨਾ ਝੂਠ ਨੂੰ ਤਿਆਗਣਾ। ਨਿਆਂ ਇਨਸਾਫ ਗੁਣ ਹੈ, ਬੇਇਨਸਾਫੀ ਬੇਈਮਾਨੀ ਅਵਗੁਣ। ਹਰ ਇੱਕ ਤੱਤ ਨੂੰ ਵਿਰੋਧੀ ਤੱਤ ਨਾਲ ਜੋੜ ਕੇ ਵੇਖਾਂਗੇ ਉਹ ਤਾਂ ਹੀ ਵੇਖਿਆ ਜਾਏਗਾ ਜੇ ਸਾਨੂੰ ਇੱਕ ਤੱਤ ਸਾਡੇ ਕੋਲ ਗੁਣ ਦਾ ਆ ਜਾਏਗਾ। ਜਦੋਂ ਅਸੀਂ ਗੁਣਾਂ ਨਾਲ ਜੁੜਾਂਗੇ ਤੇ ਉਹਦੇ ਵਿਰੋਧੀ ਤੱਤ ਨੂੰ ਨਾਲ ਸਮਝ ਲਵਾਂਗੇ। ਜਿਹਨੇ ਚਾਨਣ ਨਹੀਂ ਵੇਖਿਆ ਉਹਨੂੰ ਚਾਨਣ ਦਾ ਪਤਾ ਕੋਈ ਨਹੀਂ, ਪਰ ਲੇਕਿਨ ਇੱਕ ਖਿਆਲ ਕਰਿਓ ਚਾਨਣ ਦੀ ਕਦਰ ਪਛਾਣ ਵੀ ਉਦੋਂ ਹੋਏਗੀ ਜਦੋਂ ਨਾਲ ਅੰਧੇਰਾ ਹੋਏਗਾ। ਜੇ ਭਲਾ ਅੰਧੇਰਾ ਦੁਨੀਆਂ ਅੰਦਰ ਹੁੰਦਾ ਹੀ ਨਾ, ਅੰਧਕਾਰ ਹੁੰਦਾ ਹੀ ਨਾ, ਤੇ ਲੋਕ ਨੂੰ ਚਾਨਣ ਦਾ ਵੀ ਪਤਾ ਨਾ ਲੱਗਦਾ। ਇਸੇ ਲਈ ਗੁਰੂ ਨੇ ਰੱਬ ਨੂੰ ਮੁਖਾਤਬ ਕਰਦਿਆਂ ਦੋਨੋਂ ਗੱਲਾਂ ਆਖਦੇ, ਨਮੋ ਅੰਧਕਾਰ ਏ ਨਮੋ ਤੇਜ ਤੇਜੀ। ਅੰਧਕਾਰ ਵੀ ਮੈਂ ਉਹਨੂੰ ਵੀ ਨਮਸਕਾਰ ਕਰਨਾ ਕਿਉਂਕਿ ਉਹ ਵੀ ਤੇਰਾ ਬਣਾਇਆ ਹੋਇਆ, ਤੇਰਾ ਇੱਕ ਗੁਣ ਹੈ, ਕਿਉਂਕਿ ਉੱਥੇ ਆ ਕੇ ਮੈਨੂੰ ਪਛਾਣ ਤੇ ਕਮ ਸੇ ਕਮ ਮਿਲੀ ਹੈ ਨਾ ਵੀ ਤੇਜ ਤੇਜ ਕੀ ਹੁੰਦਾ, ਰੋਸ਼ਨੀ ਕੀ ਹੁੰਦੀ, ਵਿਰੋਧੀ ਤੱਕ ਨਹੀਂ। ਗੁਰੂ ਕਹਿਣ ਲੱਗੇ ਪ੍ਰਭ ਕੇ ਸਿਮਰਨ ਸਭ ਕੁਛ ਸੁਝੇ, ਤੇ ਅੱਗੇ ਜਾ ਕੇ ਫਰਮਾਨ ਲੱਗੀ
ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ।
ਜਮ ਦੀ ਤ੍ਰਾਸ, ਮੌਤ ਦਾ ਭੈ, ਡਰ ਪ੍ਰਭੂ ਦੇ ਸਿਮਰਨ ਨਾਲ ਮਿਟ ਜਾਂਦਾ। ਆਪਾਂ ਹਰ ਲਾਈਨ ਵਿੱਚੋਂ ਕੁਛ ਲੱਭਣਾ। ਪਹਿਲੇ ਤੇ ਖਿਆਲ ਕਰਿਓ ਤ੍ਰਾਸ ਲਫ਼ਜ਼, ਡਰ ਲਫ਼ਜ਼ ਜਿਹੜਾ ਉਹ ਅਵਗੁਣ ਨਾਲ ਜੁੜਿਆ ਹੋਇਆ। ਹਰ ਪਾਪ ਕਰਨ ਵਾਲਾ, ਗੁਨਾਹ ਕਰਨ ਵਾਲਾ, ਅਵਗੁਣ ਕਰਨ ਵਾਲਾ ਡਰ ਰਿਹਾ, ਗੁਣਵਾਨ ਨੂੰ ਕੋਈ ਡਰ ਨਹੀਂ। ਇਹ ਫੈਸਲਾ ਵੀ ਬਾਣੀ ਦਾ, ਗੁਰੂ ਕਹਿੰਦੇ ਨੇ ਸੋ ਡਰੇ ਜੋ ਪਾਪ ਕਮਾਉਂਦਾ, ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਵਿਗਸੇ। ਜਿਹੜਾ ਕਿਸੇ ਤੇ ਜ਼ੁਲਮ ਕਰ ਰਿਹਾ ਉਹ ਵੀ ਮਨੁੱਖ ਡਰ ਸਕਦਾ ਵੀ ਕਿਸੇ ਵਕਤ ਜੇ ਇਹ ਬਲਵਾਨ ਹੋ ਗਿਆ ਤੇ ਮੇਰਾ ਦੁਸ਼ਮਣ ਬਣ ਕੇ ਮੇਰੇ ਤੇ ਵੀ ਜ਼ੁਲਮ ਕਰੇਗਾ। ਜਿਹੜਾ ਕਿਸੇ ਦੀ ਸੇਵਾ ਕਰ ਰਿਹਾ, ਕਿਸੇ ਔਖੇ ਵੇਲੇ ਕਿਸੇ ਦੇ ਕੰਮ ਆ ਰਿਹਾ, ਮਦਦ ਕਰ ਰਿਹਾ, ਉਹਨੂੰ ਵੀ ਡਰ ਹੋ ਸਕਦਾ ਵੀ ਜੇ ਭਲਾ ਕੱਲ ਨੂੰ ਤੰਦਰੁਸਤ ਹੋ ਗਿਆ ਤੇ ਮੇਰੇ ਤੇ ਜ਼ੁਲਮ ਕਰੇਗਾ। ਇੱਕ ਵਿਅੰਗ ਕਿਸੇ ਦਾ ਯਾਦ ਹੈ, ਉਸਨੇ ਵਿਅੰਗ ਕੀਤਾ ਕਿ ਕਿਸੇ ਕੋਲੋਂ ਪੁੱਛਿਆ ਤੂੰ ਕਿਸੇ ਕੋਲੋਂ ਡਰਨਾ, ਕਹਿਣ ਲੱਗਾ ਬਿਲਕੁਲ ਨਹੀਂ, ਕਿਸੇ ਕੋਲੋਂ ਡਰਦਾ, ਕਹਿੰਦਾ ਮੈਂ ਰੱਬ ਕੋਲੋਂ ਵੀ ਨਹੀਂ ਡਰਦਾ। ਹੈ ਇੰਨਾ ਨਿਰਭੈ, ਤੂੰ ਰੱਬ ਕੋਲੋਂ ਵੀ ਨਹੀਂ ਡਰਦਾ, ਕਹਿਣ ਲੱਗਾ ਹਾਂ ਇੱਕ ਕੋਲੋਂ ਡਰਨਾ, ਇੱਕ ਕੋਲੋਂ ਡਰਨਾ, ਕਿਸ ਕੋਲੋਂ, ਕਹਿਣ ਲੱਗਾ ਜਿਹੜਾ ਮੇਰੇ ਕੋਲੋਂ ਡਰਦਾ, ਜਿਹੜਾ ਮੇਰੇ ਕੋਲੋਂ ਡਰਦਾ ਮੈਂ ਉਹਦੇ ਕੋਲ। ਰੱਬ ਮੇਰੇ ਕੋਲੋਂ ਨਹੀਂ ਚੱਲਦਾ, ਉਹ ਏਡਾ ਮਹਾਨ ਹੈ, ਤੇ ਜਿਹੜਾ ਜਿਹਨੂੰ ਮੇਰੇ ਕੋਲੋਂ ਭੈ ਕਿਉਂ ਨਹੀਂ, ਉਹ ਮੇਰਾ ਮਾੜਾ ਕਿਉਂ ਚਿਤਵੇਗਾ, ਇਸ ਲਈ ਮੇਰਾ ਚੰਗਾ ਹੀ ਚਿਤਵੇਗਾ। ਜਿਹੜਾ ਆਦਮੀ ਮੇਰੇ ਕੋਲੋਂ ਡਰ ਰਿਹਾ ਉਹ ਜ਼ਰੂਰ ਕਦੀ ਸੋਚੇਗਾ ਵੀ ਇਹ ਖਤਮ ਹੋਵੇ ਤਾਂ ਕਿ ਮੇਰਾ ਡਰ ਖਤਮ ਹੋਵੇ। ਖਤਰਾ ਮੈਨੂੰ ਉਹਦੇ ਕੋਲੋਂ ਹੈ ਜਿਹਦੇ ਕੋਲੋਂ, ਜਿਹੜਾ ਮੇਰੇ ਕੋਲੋਂ ਡਰ ਰਿਹਾ, ਮੇਰੀ ਰੱਬ ਨਾਲ ਸਾਂਝ ਪੈਦਾ ਹੋ ਗਈ ਹੈ ਇਸ ਲਈ ਕਿਉਂਕਿ ਉਹ ਮੇਰੇ ਕੋਲੋਂ ਡਰਦਾ ਨਹੀਂ, ਮੈਂ ਉਹਦੇ ਸਾਹਮਣੇ ਕੋਈ ਚੀਜ਼ ਹੀ ਨਹੀਂ, ਮੈਂ ਵਿਚਾਰਾ ਉਹਦਾ ਕੀ ਵਿਗਾੜ ਸਕਣਾ। ਉਹ ਕਹਿੰਦਾ ਇਸ ਵਿਚਾਰੇ 'ਤੇ ਮੈਂ ਕੋਈ ਅਨਿਆਇ ਕਰਕੇ, ਬੇਇਨਸਾਫੀ ਕਰਕੇ, ਇਹਨੂੰ ਤੰਗ ਕਰਕੇ, ਦੁਖੀ ਕਰਕੇ ਕੀ ਲੈਣਾ, ਇਹ ਇਹਦੀ ਕੋਈ ਮੇਰੇ ਸਾਹਮਣੇ ਜ਼ਰੂਰਤ ਹੈ, ਇਸ ਲਈ ਮੇਰੇ 'ਤੇ ਉਹ ਬਖਸ਼ਿਸ਼ ਕਰ ਦਿੰਦਾ। ਤੁਸੀਂ ਖਿਆਲ ਕਰਿਓ ਡਰ ਤਰਾਸ ਹਮੇਸ਼ਾ ਪੈਦਾ ਹੁੰਦੀ ਹੈ ਗੁਨਾਹ ਪਾਪ ਤੋਂ, ਤੇ ਜਿਹੜਾ ਮਨੁੱਖ ਗੁਨਾਹ ਨਾਲ ਜੁੜ ਜਾਂਦਾ ਉਹਦੀ ਤਰਾਸ ਖਤਮ ਹੋ ਜਾਂਦੀ। ਲੋ ਇੱਥੇ ਹੁਣ ਰੁਕਣਾ, ਇਹ ਲਫ਼ਜ਼ ਇੱਥੇ ਕਿਉਂ ਆਏ? ਮੈਂ ਇੱਕ ਵਾਰ ਕੀਤੀ ਸੀ ਕਿ ਗੁਰੂ ਦਸਮ ਪਾਤਸ਼ਾਹ ਜੀ ਦੀ ਰਚਨਾ ਚੌਪੀ ਸਾਹਿਬ ਦਾ ਪਾਠ ਅਸੀਂ ਅਕਸਰ ਕਰਦੇ ਹਾਂ, ਉਹਦੇ ਵਿੱਚ ਲਾਈਨ ਹੁੰਦੀ ਕਹਿਣ ਲੱਗੇ
ਮਰਨ ਕਾਲ ਕਾ ਤ੍ਰਾਸ ਨਿਵਾਈ ਹੈ ਆਪ ਹੱਥ ਦੇ ਮੁਝੇ ਉਭਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਾਈ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੌਤ ਦਾ ਡਰ ਸੀ, ਮਰਨ ਕਾਲ ਕੋ ਤ੍ਰਾਸ ਦਾ ਮਤਲਬ ਮੌਤ ਦੇ ਸਮੇਂ ਦਾ ਡਰ ਸੀ, ਇੱਥੇ ਬਸ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਬਾਣੀ ਵਿੱਚ ਇਹ ਗੱਲ ਕਹਿ ਰਹੇ ਨੇ ਚਿੰਤਾ ਤੰਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਹੋਏ। ਹਰ ਕਿਸੇ ਮਰਨਾ ਦੀ ਚਿੰਤਾ ਕਰਨੀ ਨਹੀਂ ਚਾਹੀਦੀ, ਔਰ ਇੰਨੇ ਨਿਸ਼ਚਿੰਤ ਸਨ ਕਿ ਆਪ ਸ਼ਹੀਦੀ ਲਈ ਦਿੱਲੀ ਜਾਂਦੇ ਨੇ, ਇਹਦਾ ਮਤਲਬ ਸਰੀਰਕ ਮੌਤ ਨੂੰ ਮੌਤ ਨਹੀਂ ਸਮਝਦੇ ਤੇ ਜੇ ਨਹੀਂ ਸਮਝਦੇ ਤਾਂ ਫਿਰ ਉਹ ਕਿਹੜੀ ਮੌਤ ਹੈ ਜਿਹਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਆਖਣ ਵਾਲੇ ਨਾਲ ਉਹੋ ਹੀ ਗੁਰੂ ਤੇਗ ਬਹਾਦਰ ਸਾਹਿਬ ਇਹ ਗੱਲ ਵੀ ਆਖ ਰਹੇ ਨੇ
ਭੈ ਮਰਬੇ ਕੋ ਬਿਸਰਤ ਨਾਹੀ,
ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ
ਮਰਬੇ ਕੋ ਬਿਸਰਤ ਨਾਹੀਂ ਤੇ ਚਿੰਤਾ ਤਨ ਜਾਰਾ,
ਕਹਿਣ ਲੱਗੇ ਮੈਨੂੰ ਮਰਨ ਦਾ ਭਉ ਡਰ ਵਿਸਰ ਨਹੀਂ ਰਿਹਾ, ਚਿੰਤਾ ਖਾਈ ਜਾਂਦੀ। ਉਧਰ ਆਖ ਰਿਹਾ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਜੇ ਹੁਣ ਦੋਨੋਂ ਮੌਤਾਂ ਇੱਕੋ ਜਿਹੀਆਂ ਹੋਣ ਤੇ ਦੋ ਗੱਲਾਂ ਇਕੱਠੀਆਂ ਕਿਵੇਂ ਹੋ ਜਾਣ, ਵੱਖ ਵੱਖ ਕਿਵੇਂ ਹੋ ਜਾਣ? ਇੱਥੇ ਆਖਦੇ ਨੇ ਮੈਨੂੰ ਮੌਤ ਦਾ ਭੈ ਡਰ ਵਿਸਰ ਨਹੀਂ ਰਿਹਾ, ਮੇਰਾ ਇਹ ਤਨ ਰੂਪੀ ਜੀਵਨ ਜਿਹੜਾ ਹੈ ਇਹ ਇਸੇ ਹੀ ਚਿੰਤਾ ਨਾਲ ਚੱਲ ਰਿਹਾ, ਕਲਪਨਾ ਵਿੱਚ ਹੈ। ਕਿਉਂ ਕਿਉਂ ਕਲਪਨਾ ਵਿੱਚ ਹੈ? ਮੈਨੂੰ ਮੌਤ ਦਾ ਭੈ ਨਹੀਂ ਵਿਸਰ ਰਿਹਾ,
ਭੈ ਮਰਬੇ ਕੋ ਬਿਸਰਤ ਨਾਹੀਂ ਤੇ ਚਿੰਤਾ ਤਨ ਜਾਰਾ।
ਤਨ ਦੀ ਮੌਤ ਦਾ ਜ਼ਿਕਰ ਹੁੰਦਾ ਤਾਂ ਉਹ ਗੱਲ ਨਾ ਆਖਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ, ਜੇ ਤਨ ਦੀ ਮੌਤ ਦਾ ਡਰ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਲਈ ਆਪਣੇ ਆਪ ਦੀ ਸੀਸ ਬਲੀਦਾਨ ਦੇਣ ਦੀ ਆਫਰ ਨਾ ਕਰਦੇ, ਬਚਾਅ ਦਾ ਮਸਲਾ। ਜੇ ਤਨ ਦੀ ਮੌਤ ਦਾ ਮਸਲਾ ਹੁੰਦਾ ਗੁਰੂ ਦਸਮ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਨੂੰ ਆਪਣੀ ਹੱਥੀ ਸਜਾ ਕੇ ਮੈਦਾਨੇ ਜੰਗ ਨੂੰ ਨਾ ਤੋਰਦੇ। ਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ
ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਕਿਉ ਸਿੱਖ ਗੁਰ ਬਿਨ ਮਰ ਜਾਈ, ਕਿਉ ਸਿੱਖ ਗੁਰ ਬਿਨ ਮਰ ਜਾਈ, ਅਤ ਸੁੰਦਰ ਕੁਲੀਨ ਚਰਨ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪੀਤ ਨਹੀਂ ਭਗਵੰਤ।
ਕਹਿਣ ਲੱਗੇ ਹੇ ਮੇਰੇ ਰੱਬ, ਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਉਹ ਗੁਰੂ ਨਾਲੋਂ ਰੱਬ ਨਾਲੋਂ ਧਿਆਨ ਤੋੜ ਲੈਂਦਾ, ਹੋਰਨਾਂ ਪਾਸੇ ਜੁੜ ਜਾਂਦਾ, ਸਿਮਰਨ ਬਦਲ ਲੈਂਦਾ, ਤੇਰੀ ਬਜਾਏ ਸੰਸਾਰ ਦੀਆਂ ਹੋਰ ਵਸਤੂਆਂ ਦਾ ਸਿਮਰਨ ਦਿਨ ਰਾਤ ਕਰਦੇ ਆ, ਦਿਨ ਰਾਤ ਕਰਦੇ ਆ, ਤੇਰਾ ਸਿਮਰਨ ਨਹੀਂ ਕਰਦੇ। ਇੱਥੇ ਬਸ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਹੇ ਮੇਰੇ ਰੱਬ ਮੈਨੂੰ ਇਸ ਤਨ ਦੀ ਮੌਤ ਦੀ ਚਿੰਤਾ ਨਹੀਂ। ਹੋਵੇ ਵੀ ਕਿਉਂ ਚਿੰਤਾ ਤਾਂ ਕੀ ਕੀਜੀਏ ਜਣ ਹੋਣੀ ਹੋਏ, ਇਹ ਤਾਂ ਸਾਰਿਆਂ ਦਾ ਹੀ ਜਾਣ। ਮੈਨੂੰ ਤੇ ਚਿੰਤਾ ਇਸ ਗੱਲ ਦੀ ਹੈ ਕਿਤੇ ਸੰਸਾਰ ਅੰਦਰ ਰਹਿੰਦਿਆਂ ਰਹਿੰਦਿਆਂ ਤੇਰੇ ਨਾਲ ਉਹਨਾਂ ਟੁੱਟ ਜਾ। ਸ੍ਰੀ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੇਰੀ ਪ੍ਰੀਤ ਗੋਬਿੰਦ ਸਿੰਘ ਜੇ ਨਾ ਘਟੇ ਮੈਂ ਤੋਂ ਮੋਲ ਮਹਿੰਗੇ ਲਈ ਜੀ ਸੱਟੇ। ਜੀ ਸੱਟੇ ਦਾ ਮਤਲਬ ਜੀਵਨ ਦੇ ਬਦਲੇ ਵਿੱਚ, ਮੇਰਾ ਜੀਵਨ ਇਸ ਪ੍ਰੀਤ ਨਾਲ ਸੰਬੰਧਿਤ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤੂੰ ਮੈਨੂੰ ਜਾਣ ਨਾਲੋਂ ਪਿਆਰਾ ਹੈ। ਕਹਿਣ ਲੱਗੇ ਮੇਰਾ ਤਾਂ ਜੀਵਨ ਹੀ ਤੇਰੇ ਨਾਲ ਸੰਬੰਧਿਤ ਹੈ, ਇਹ ਪ੍ਰੀਤ ਨਾ ਮੇਰੇ ਅੰਦਰੋਂ ਕਿਤੇ ਖਤਮ ਹੋ ਜਾਏ, ਇਹ ਨਾ ਘਟ ਜਾਏ, ਮੈਨੂੰ ਹੋਰ ਕੋਈ ਫਿਕਰ ਨਹੀਂ। ਤਨ ਲੇਖੇ ਲੱਗ ਜਾਏ ਜੋਬਨ ਜਾਂਦੇ ਨਾ ਡਰਾਂ, ਜੇ ਸ਼ੋ ਪ੍ਰੀਤ ਨਾ ਜਾਏ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ। ਸਾਨੂੰ ਇੱਕ ਪ੍ਰੇਰਨਾ, ਸਾਡੇ ਅੰਦਰ ਇੱਕ ਝਾਤੀ ਮਾਰੀ ਗਈ ਕਿ ਅਸੀਂ ਤਵੱਜੋ ਦੇਈਏ ਸਾਡਾ ਸਿਮਰਨ ਕਿੱਥੇ ਕਿੱਥੇ ਜੁੜਿਆ ਹੋਇਆ, ਤੇ ਸਿਮਰਨ ਦੇ ਅਸੀਂ ਅਰਥ ਕੀ ਕਰ ਰਹੇ ਹਾਂ। ਘੰਟਾ ਦੋ ਘੰਟੇ ਕਿਸੇ ਰਿਪੀਟੇਸ਼ਨ ਨੂੰ ਅਸੀਂ ਸਿਮਰਨ ਆਖ ਕੇ ਬਾਕੀ ਸਮਾਂ ਕਿੰਦਾ ਧਿਆਨ ਧਰਨੇ ਆ, ਸਾਡੇ ਜੀਵਨ ਦਾ ਹਿੱਸਾ ਕੀ ਬਣ ਚੁੱਕਾ ਹੈ। ਸਾਨੂੰ ਪਤਾ ਹੋਵੇ ਸਿਮਰਨ ਕੀ ਹੈ, ਰੱਬ ਕੀ ਹੈ, ਮੌਤ ਕੀ ਹੈ, ਜੀਵਨ ਕੀ ਹੈ। ਇਹ ਜਿਹੜਾ ਤਨ ਦਾ ਜੀਵਨ ਤੇ ਤਨ ਦੀ ਮੌਤ ਹੈ, ਗੁਰੂ ਕਹਿੰਦੇ ਨੇ ਇਹ ਤਾਂ ਸੁਭਾਵਿਕ, ਇਹ ਤਾਂ ਬਦਲੀ ਜਾ ਹੀ ਨਹੀਂ ਸਕਦੀ। ਚਿੰਤਾ ਤਾਂ ਕੀਜੀ ਹੈ ਜੋ ਅਣਹੋਣੀ ਹੋਏ ਮਾਰਗ ਸੰਸਾਰ ਕੋ, ਜੋ ਜਨਮੇ ਤਿਸ ਸਰ ਪਰ ਮਰਨਾ, ਜਿਹਨੇ ਜਨਮ ਲਿਆ ਸਰੀਰ ਨੇ ਉਹਨੇ ਹਰ ਹਾਲਤ ਜਾਣਾ ਹੀ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਕਹਿਣ ਲੱਗੇ ਦਿਨ ਤੇ ਸਰ ਪਰ ਪੌਸੀ ਰਾਤ, ਜਿਵੇਂ ਰਾਤ ਜਿਹੜੀ ਹੈ ਉਹ ਜ਼ਰੂਰ ਪਾਏਗੀ ਦਿਨ ਸਮ ਵੇਖ ਕੇ, ਕਿਤੇ ਨਾ ਆਖੀ ਹਮੇਸ਼ਾ ਦਿਨ ਹੀ ਰਹੇਗਾ। ਤੇ ਜਦੋਂ ਰਾਤ ਪੈ ਜਾਏ ਕਿਤੇ ਮਤ ਸਮਝੀ ਉਹ ਹਮੇਸ਼ਾ ਰਾਤ ਰਹੇਗੀ, ਦਿਨ ਜ਼ਰੂਰ ਚੜੇਗਾ। ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਕਹਿਣ ਲੱਗੇ ਇਸੇ ਤਰ੍ਹਾਂ ਜੋ ਜਨਮੇ ਸੋ ਜਾਣੋ ਮੂਆ। ਕਹਿਣ ਲੱਗੇ ਇਹ ਚੀਜ਼ ਅਣਹੋਣੀ ਨਹੀਂ, ਮੈਨੂੰ ਉਹਦਾ ਫਿਕਰ ਨਹੀਂ, ਫਿਕਰ ਚਿੰਤਾ ਹਮੇਸ਼ਾ ਇਹ ਕਰ ਕਿ ਕਿਤੇ ਮੇਰੇ ਗੁਰੂ ਨਾਲੋਂ ਮੇਰੇ ਸੰਬੰਧ ਨਾ ਟੁੱਟ ਜਾਣ, ਕਿਤੇ ਮੇਰੇ ਰੱਬ ਨਾਲੋਂ ਮੇਰਾ ਸਿਮਰਨ ਨਾ ਟੁੱਟ ਜਾਏ, ਭਾਵ ਮੇਰਾ ਧਿਆਨ ਜਿਹੜਾ ਗੁਣਾਂ ਨਾਲ ਜੁੜਿਆ ਰਹੇ, ਕਿਤੇ ਮੈਂ ਜੀਵਨ ਵਿੱਚ ਗੁਣਾਂ ਨੂੰ ਛੱਡ ਕੇ ਅਵਗੁਣਾਂ ਨਾਲ ਆਪਣੇ ਜੀਵਨ ਦਾ ਸੰਬੰਧ ਨਾ ਕਾਇਮ ਕਰ ਲਵਾਂ। ਤੇ ਜੀਵਨ ਅੰਦਰ ਗੁਣ ਜਿਹੜੇ ਨੇ ਉਹ ਸਭ ਕੁਝ ਪੈਦਾ ਕਰਦੇ ਨੇ, ਮਤ ਸਮਝੀਏ ਕਿ ਗੁਣ ਜਿਹੜੇ ਨੇ ਉਹ ਸੁੱਖ ਨਹੀਂ ਪੈਦਾ ਕਰਦੇ, ਜਾਂ ਗੁਣਵਾਨ ਜਿਹੜਾ ਹੈ ਉਹ ਅਮੀਰ ਨਹੀਂ ਹੋ ਸਕਦਾ, ਜਾਂ ਗੁਣਵਾਨ ਜਿਹੜਾ ਹੈ ਉਹ ਪਰਿਵਾਰਕ ਭਾਈਚਾਰਕ ਪਰ ਤੇ ਇੱਜ਼ਤ ਮਾਣ ਨਹੀਂ ਪ੍ਰਾਪਤ ਕਰ ਸਕਦਾ, ਕਿਸੇ ਚੰਗੀ ਪਦਵੀ ਤੇ ਨਹੀਂ ਬੈਠ ਸਕਦਾ, ਐਸੀ ਗੱਲ ਨਹੀਂ। ਜਨਕ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਉਂ ਕਰ ਦਿੱਤੀ? ਕਹਿਣ ਲੱਗੇ ਭਗਤ ਵੱਡਾ ਨਾਲ ਕਹਿਣ ਲੱਗੇ ਰਾਜਾ ਜਨਕ ਹੈ, ਕਿਉਂ? ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵੀ ਹੈ ਤੇ ਉਦਾਸੀ, ਮਾਇਆ ਵੀ ਹੈ ਸੰਤੋਖ ਵੀ ਹੈ, ਮਾਇਆ ਵੀ ਹੈ ਪਕੜ ਵੀ ਕੋਈ ਨਹੀਂ। ਕਹਿਣ ਲੱਗੇ ਇਸ ਲਈ ਗੁਣ ਧਾਰਨ ਕਰ, ਆਪਣੇ ਜੀਵਨ ਨੂੰ ਗੁਣਾਂ ਨਾਲ ਜੋੜ, ਜਿਸ ਦਿਨ ਤੂੰ ਗੁਣ ਰੂਪੀ ਪਰਮਾਤਮਾ ਦੇ ਸਿਮਰਨ ਨਾਲੋਂ ਟੁੱਟ ਗਏ ਹੋ ਉਸ ਦਿਨ ਸਮਝੀ ਆਤਮਾ ਦੀ ਮੌਤ ਹੋ ਜਾਏ। ਆਤਮਕ ਮੌਤ ਤੋਂ ਗੁਰੂ ਚੇਤਨ ਕਰ ਰਹੇ, ਸਰੀਰ ਦੀ ਮੌਤ ਨੂੰ ਤਾਂ ਸੁਭਾਵਿਕ ਸਮਝਦੇ, ਜਮਨ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਲੇਕਿਨ ਅਸੀਂ ਜਨਮ ਤੇ ਮੌਤ ਸਿਮਰਨ ਤੇ ਹਰ ਇੱਕ ਚੀਜ਼ ਨੂੰ ਸੰਸਾਰਿਕ ਵਸਤੂਆਂ ਨਾਲ ਜੋੜ ਲਿਆ। ਗੁਰੂ ਕਹਿੰਦੇ ਨਹੀਂ, ਸਿਮਰਨ ਧਿਆਨ ਮਗਨ ਹੋਣਾ, ਰੱਬ ਗੁਣ ਰੂਪ ਤ੍ਰਿਸ਼ਨਾ ਆਪਣੀ ਪੱਧਰ ਨੂੰ ਛੱਡ ਕੇ ਬਿਨਾਂ ਸੰਤੋਖ ਹੋ ਜਾਣਾ ਤੇ ਕੋਈ ਐਂਡ ਨਹੀਂ, ਹਰ ਥਾਂ ਤੇ ਕੁਝ ਹੋਰ ਦੀ ਗੱਲ ਸੁਣੀ ਜਾਏ, ਸੰਤੋਖ ਨਾ ਰਹਿਣਾ। ਕਹਿਣ ਲੱਗੇ ਇਸੇ ਤਰ੍ਹਾਂ ਇਹ ਵੀ ਖਿਆਲ ਕਰੀ, ਮੌਤ ਜਿਹੜੀ ਜਮ ਜਿਹੜਾ ਹੈ, ਜਿਹੜੀ ਮੌਤ ਹੈ ਉਹ ਵੀ ਤ੍ਰਾਸ ਡਰ ਜਿਹੜਾ ਹੈ ਉਹਨਾਂ ਨੂੰ ਹੈ ਜਿਹੜੇ ਤਨ ਦੇ ਜੀਵਨ ਤੇ ਖਲੋਤੇ। ਇਸ ਤ੍ਰਾਸ ਦਾ ਫਾਇਦਾ ਕੋਈ ਨਹੀਂ, ਇਸ ਨੇ ਚਲਾ ਜਾਣਾ ਤਨ ਨੇ। ਇਸ ਲਈ ਕਹਿਣ ਲੱਗੇ ਜਿਹੜੇ ਸਿਮਰਨ ਨਾਲ ਜੁੜਦੇ ਨੇ ਉਹਨਾਂ ਦੀ ਆਤਮਾ ਮਰਦੀ ਨਹੀਂ, ਕਿਉਂਕਿ ਵਿਛੜਦੀ ਨਹੀਂ। ਇਸ ਲਈ ਉਹਨਾਂ ਨੂੰ ਉਹ ਜਮਨ ਦਾ ਤ੍ਰਾਸ, ਉਹ ਡਰ ਜਿਹੜਾ ਆਤਮਿਕ ਮੌਤ ਦਾ ਡਰ ਹੈ, ਉਹ ਖਤਮ ਹੋ ਜਾਂਦਾ। ਪਰ ਇੱਕ ਖਿਆਲ ਕਰਿਓ, ਸਰੀਰ ਦੀ ਮੌਤ ਨੂੰ ਜੇ ਅਸੀਂ ਡਰ ਬਣਾਵਾਂਗੇ ਤਾਂ ਉਹਨਾਂ ਨੂੰ ਵੀ ਰਹੇਗਾ। ਇਸੇ ਲਈ ਸੰਸਾਰ ਅੰਦਰ ਜਿੰਨੇ ਪੀਰ ਫਕੀਰ ਚੰਗੇ ਵੱਡੇ ਮਹਾਤਮਾ, ਸਾਰਿਆਂ ਦਾ ਤਨ ਗਿਆ, ਸਾਰਿਆਂ ਦਾ ਸਰੀਰ ਗਿਆ। ਮੈਨੂੰ ਕਹਿੰਦੇ ਨੇ, ਇਸ ਲਈ ਸਰੀਰ ਦੀ ਮੌਤ ਨੂੰ ਮੌਤ ਮੰਨ ਕੇ ਫਿਕਰ ਨਾ ਕਰ, ਬਲਕਿ ਆਤਮਾ ਨੂੰ ਜਿਉਂਦੀ ਰੱਖਣ ਦੇ ਉਪਰਾਲੇ ਕਰ। ਜਿਸ ਦਿਨ ਤੂੰ ਗੁਣਾ ਰੂਪੀ ਸਿਮਰਨ ਨਾਲ ਜੁੜ ਜਾਏਗਾ, ਉਸ ਦਿਨ ਤੇਰੀ ਆਤਮਾ ਜਿਹੜੀ ਹੈ ਉਹ ਬੇਮੌਤ ਹੋ ਜਾਏਗੀ, ਮੌਤ ਨਹੀਂ ਆਏਗੀ। ਇਸ ਲਈ ਉੱਥੋਂ ਤ੍ਰਾਸ ਖਤਮ ਹੋਏਗੀ।
ਕਮ ਕੇ ਸਿਮਰਨ ਨਾਹੀ ਜਮ ਤ੍ਰਾਸਾ, ਨਾਹੀ ਜਮ ਤ੍ਰਾਸਾ, ਸਿਮਰਨ
ਪੂਰਨ ਆਸਾ। ਆਸਾ ਆ ਗਿਆ। ਹੁਣ ਜੇ ਆਸਾ ਗਲਤ ਹੋਵੇ, ਜੇ ਆਸਾ ਰੱਖਣੀ ਮਾੜੀ ਹੋਵੇ, ਤਾਂ ਗੁਰੂ ਨੇ ਇਹ ਕਿਉਂ ਆਖਿਆ, ਆਸ ਪਿਆਸੀ ਮੈਂ ਥੋਂ ਫਿਰੋਂ ਖਾਪੇ ਖੋ ਗੋਪਾਲ। ਹੇ ਰੱਬ, ਮੈਨੂੰ ਤੇਰੇ ਮਿਲਣ ਦੀ ਵੀ ਆਸ ਹੈ, ਆਸਾ ਤੇ ਮੇਰੀ ਖਤਮ ਹੋਈ ਨਹੀਂ, ਆਸ ਤੇ ਖਤਮ ਹੋਈ ਨਹੀਂ ਤੇਰੇ ਮਿਲਣ ਦੀ, ਬਲਕਿ ਆਪਣੀ ਰਚਨਾ ਤੋਂ ਭਗਤ ਰਾਮਦਾਸ ਜੀ ਨੇ ਇੱਥੋਂ ਤੱਕ ਗੱਲ ਰੱਖ ਦਿੱਤੀ। ਕਹਿਣ ਲੱਗੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਾਮਦਾਸ ਆਸ ਲੱਗ ਜੀਵੋ। ਇੱਥੇ ਵੀ ਆਸ ਹੈ, ਫਰਕ ਕੀ ਹੈ? ਬਾਕੀ ਸੰਸਾਰ ਦੀ ਜਿੰਨੀ ਆਸ ਹੈ ਪਦਾਰਥਾਂ ਦੀ, ਦੁਨੀਆ ਦੀ, ਉਹਦੇ ਵਿੱਚ ਕ੍ਰਿਸ਼ਨਾ ਨਹੀਂ ਬੁੱਝਦੀ, ਸੰਤੋਖ ਨਹੀਂ ਆਉਂਦਾ, ਰੱਜ ਨਹੀਂ ਆਉਂਦਾ। ਆਦਮੀ ਦੀ ਇੱਕ ਆਸ ਪੂਰੀ ਹੋ ਜਾਏ, ਦੋ ਆਸਾਂ ਹੋਰ ਖੜੀਆਂ ਹੋ ਜਾਂਦੀਆਂ। ਪੁੱਤਰ ਨੇ ਜਨਮ ਨਹੀਂ ਸੀ ਲਿਆ, ਆਸ ਸੀ ਪੁੱਤਰ ਜਨਮ ਲਵੇ, ਉਹ ਆਸ ਪੂਰੀ ਹੋ ਗਈ। ਹੁਣ ਅਗਲੀ ਆਸ ਸ਼ੁਰੂ ਹੋ ਗਈ ਕਿ ਇਹਨੂੰ ਪੜ੍ਹਾਉਣਾ ਲਿਖਾਉਣਾ, ਇਹ ਵੱਡਾ ਡਾਕਟਰ ਬਣੇ, ਇੰਜੀਨੀਅਰ ਬਣੇ, ਇਹਦੇ ਕਿਸੇ ਚੰਗੇ ਘਰ ਵਿੱਚ ਵਿਵਾਹ ਹੋ ਜਾਏ, ਇਹ ਲਾਇਕ ਹੋਵੇ। ਆਸ ਦੇ ਨਾਲ ਆਸ ਜੁੜਦੀ ਗਈ, ਆਸਾਂ ਕਦੀ ਖਤਮ ਨਹੀਂ ਹੁੰਦੀਆਂ, ਪੂਰਨ ਨਹੀਂ ਹੁੰਦੀਆਂ, ਹਮੇਸ਼ਾ ਅਧੂਰੀਆਂ ਰਹਿੰਦੀਆਂ। ਪਰ ਗੁਰੂ ਕਹਿੰਦੇ ਨੇ, ਜੇ ਤੂੰ ਗੁਣਾ ਰੂਪੀ ਪਰਮਾਤਮਾ ਦੇ ਸਿਮਰਨ ਨਾਲ ਜੁੜ ਜਾਏ, ਤੇਰੇ ਕੋਲ ਇੱਕ ਉਹ ਸੰਤੋਖ ਦਾ ਗੁਣ ਆਏਗਾ, ਉਹਦੀ ਗੁਣ ਹੈ ਬਲਕਿ ਸਭ ਤੋਂ ਸ੍ਰੇਸ਼ਟ ਗੁਣ ਹੈ, ਜਿਹੜਾ ਧਰਮ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠਾ। ਇਸ ਲਈ ਗੁਰੂ ਨੂੰ ਆਖਿਆ, ਧੌਲ ਧਰਮ ਦਾਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨਸੂਤ, ਬੜਾ ਵੱਡਾ ਗੁਣ ਹੈ ਜਿਹੜਾ ਪੂਰੇ ਧਰਮ ਨੂੰ ਆਪਣੀ ਗੋਦ ਵਿੱਚ ਸਮਝ ਬੈਠਾ। ਧਰਮ ਸਾਰਾ ਜਿਹਦੇ ਕੋਲ ਸੰਤੋਖ ਨਹੀਂ, ਉਹ ਲੋਭੀ ਹੁੰਦਾ, ਲਾਲਚੀ ਹੁੰਦਾ, ਉਹ ਗੁਣਾ ਵੀ ਕਰਦਾ। ਗੁਰੂ ਨੇ ਇਸ ਲਈ ਕਹਿ ਦਿੱਤਾ, ਕਹਿਣ ਲੱਗੇ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਜਦੋਂ ਤੇਰੇ ਕੋਲ ਸੰਤੋਖ ਆਏਗਾ ਉਸ ਦਿਨ ਤੇਰੀ ਹਰ ਇੱਕ ਆਸ ਪੂਰਨ ਹੋਏਗੀ। ਤੇ ਜਦੋਂ ਤੱਕ ਸੰਤੋਖ ਨਹੀਂ ਆਉਂਦਾ ਉਦੋਂ ਤੱਕ ਇੱਕ ਆਸ ਪੂਰਨ ਹੋਏਗੀ, ਦੋ ਆਸਾਂ ਹੋਰ ਨਵੀਆਂ ਖੜੀਆਂ ਹੋ ਜਾਣਗੀਆਂ, ਆਸਾ ਪੂਰਨ ਨਹੀਂ, ਅਧੂਰੀਆਂ ਰਹਿੰਦੀਆਂ। ਪਰ ਗੁਰੂ ਕਹਿੰਦੇ ਨੇ, ਜੇ ਤੂੰ ਗੁਣ ਰੂਪੀ ਪਰਮਾਤਮਾ ਨਾਲ ਜੁੜੇ ਤੇ ਉਹ ਗੁਣਾਂ ਵਿੱਚੋਂ ਤੈਨੂੰ ਇੱਕ ਸੰਤੋਖ ਦਾ ਗੁਣ ਦੇ ਦੇਵੇ, ਉਹਦੇ ਨਾਲ ਤੂੰ ਸੰਤੁਸ਼ਟ ਹੋ ਜਾ। ਇਸ ਲਈ ਗੁਰੂ ਨੇ ਬਾਣੀ ਵਿੱਚ ਬਾਰ ਬਾਰ ਦੁਹਰਾਇਆ, ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇ ਅਰ ਭੈ ਨਹੀਂ ਜਾਣ ਕੇ, ਕੰਚਨ ਮਾਟੀ ਮੰਨੇ। ਇੱਕ ਸੰਤੋਖ ਆ ਗਿਆ। ਹੁਣ ਸੰਤੋਖ ਵਿੱਚ ਕੀ ਹੈ? ਮਨੁੱਖ ਕਮਾਈ ਕਰ ਰਿਹਾ, ਪਦਾਰਥ ਹੈ, ਪਰ ਇਹ ਨਹੀਂ ਕਹਿੰਦਾ ਵੀ ਆਹ ਮਿਲ ਗਿਆ, ਆਹ ਕਿਉਂ ਨਹੀਂ ਮਿਲਿਆ। ਉਹ ਕਹਿੰਦਾ, ਜਿਹੜਾ ਮਿਲ ਗਿਆ ਤੇਰੀ ਰਹਿਮਤ ਹੈ, ਜੇ ਅੱਗੇ ਤੇਰੀ ਬਖਸ਼ਿਸ਼ ਹੋਊਗੀ ਹੋਰ ਮਿਲ ਜਾਏਗਾ। ਮੈਂ ਇੱਕ ਗੱਲ ਕੀਤੀ ਸੀ, ਸਿੱਖ ਦਾ ਜੀਵਨ ਦਰਿਆ ਵਾਂਗੂ ਦੋ ਕੰਢਿਆਂ ਦੇ ਦਰਮਿਆਨ ਵਿੱਚ ਵਗ ਰਿਹਾ, ਇੱਕ ਕੰਢਾ ਵੀ ਟੁੱਟ ਜਾਏ ਨਾ ਦਰਿਆ ਦਾ ਹੜ ਆ ਜਾਂਦਾ, ਬਰਬਾਦ ਹੋ ਜਾਂਦਾ। ਪਰ ਦੋ ਕੰਢੇ ਕਿਹੜੀ ਨੇ? ਮੈਂ ਇੱਕ ਗੱਲ ਕੀਤੀ ਸੀ, ਰਹਿਮਤ ਤੇ ਰਦਾ ਦੋ ਕੰਢੇ। ਜੇ ਕੁਛ ਮਿਲ ਗਿਆ ਤਾਂ ਤੇਰੀ ਰਹਿਮਤ, ਤੇ ਜੇ ਕੁਛ ਅਚਾਨਕ ਚਲਾ ਗਿਆ ਫਿਰ ਵੀ ਕਲਪਨਾ ਨਹੀਂ, ਹੇ ਪ੍ਰਭੂ ਤੇਰੀ ਰਜ਼ਾ, ਤੂੰ ਹੋਰ ਦੇ ਦੇਵੇਂਗਾ, ਆਖਰ ਤੇਰੇ ਘਰ ਕੋਈ ਘੱਟ ਹੈ। ਇਸ ਲਈ ਰਹਿਮਤ ਤੇ ਰਜ਼ਾ ਦੋ ਕਿਨਾਰੇ ਐਸੇ ਨੇ ਜਿਹਦੇ ਵਿੱਚ ਜੀਵਨ ਨੇ ਚੱਲਣਾ, ਤੇ ਉਸ ਰਹਿਮਤ ਤੇ ਰਜ਼ਾ ਦੇ ਕਿਨਾਰਿਆਂ ਦੇ ਅੰਦਰ ਚੱਲਣ ਵਾਲਾ ਜੀਵਨ ਜਿਹੜਾ ਉਹ ਸੰਤੋਖੀ ਹੁੰਦਾ, ਤੇ ਉਹਨੂੰ ਫਿਰ ਕੋਈ ਆਸ ਬਾਕੀ ਨਹੀਂ ਰਹਿੰਦੀ, ਉਹ ਬਿਆਸਾ ਭਾਵ ਪ੍ਰਭੂ ਦੀ ਨਿਰੰਕਾਰ ਦੀ ਹੁਕਮ ਦੀ ਜੀਵ ਕਸਵੱਟੀ ਵਿੱਚ ਪੂਰਾ ਉਤਰਦਾ, ਇਸ ਲਈ ਉਹਦੀਆਂ ਆਸਾਂ ਪੂਰਨ ਹੋ ਜਾਂਦੀਆਂ।
ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ।
ਇਹ ਸਬਜੈਕਟ ਬੜਾ ਮਿਲਦਾ ਜੁਲਦਾ ਆ ਚੁੱਕਾ ਕਿ ਮਨ ਦੀ ਮੈਲ, ਜਿਹੜਾ ਮਨ ਹੈ ਸੂਖਮ ਅਦਿੱਖ, ਇਸ ਲਈ ਇਹਦੀ ਮੈਲ ਵੀ ਅਦਿੱਖ ਹੈ। ਤਨ ਜਿਹੜਾ ਉਹ ਦਿਸਦਾ, ਉਹਦੀ ਮੈਲ ਵੀ ਦਿਸਦੀ ਹੈ। ਦੋ ਚਾਰ ਦਿਨ ਦਸ ਦਿਨ ਕੋਈ ਇਸ਼ਨਾਨ ਨਾ ਕਰੇ, ਮੈਲੇ ਕੱਪੜੇ ਪਾਏ, ਹਰ ਕੋਈ ਆਖਦਾ ਵੀ ਇਹਨੇ ਕੱਪੜੇ ਨਹੀਂ ਬਦਲੇ, ਮੂੰਹ ਨਹੀਂ ਧੋਤਾ, ਦਿਸਦਾ ਉਹਦੀ ਮੈਲ ਵੀ ਦਿਸਦੀ। ਲੇਕਿਨ ਇੱਕ ਖਿਆਲ ਕਰਿਓ, ਮਨ ਜਿਹੜਾ ਕਿਉਂਕਿ ਦਿਸਦਾ ਨਹੀਂ, ਇਸ ਲਈ ਇਹਦੀ ਮੈਲ ਵੀ ਦੂਜੇ ਨੂੰ ਨਹੀਂ ਦਿਸਦੀ। ਇਹੋ ਕਾਰਨ ਹੈ ਕਿ ਮਨੁੱਖ ਦੇ ਮਨ ਵਿੱਚ ਕਈ ਵਾਰ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ, ਉੱਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਉਹ ਵਿਚਾਰਾ ਪਛਾਣ ਹੀ ਨਹੀਂ ਸਕਦਾ। ਮਹਿਲ ਤੇ ਅੰਦਰ ਹੈ, ਪਰ ਇੱਕ ਹੋਰ ਖਿਆਲ ਕਰਿਓ, ਜਿੰਨੀ ਚੀਜ਼ ਸੂਖਮ ਹੁੰਦੀ ਹੈ ਨਾ, ਉਹਦਾ ਹੀ ਸੂਖਮ ਨਾਲ ਸੰਬੰਧ ਹੁੰਦਾ। ਇਹੋ ਕਾਰਨ ਹੈ ਮਨ ਦਾ ਹੀ ਰੱਬ ਨਾਲ ਸੰਬੰਧ ਬਣਨਾ, ਮਤ ਸਮਝੋ ਤਨ ਦਾ ਬਣਨਾ। ਜਦੋਂ ਵੀ ਮਨ ਰੱਬ ਨਾਲ ਜੁੜਨਾ, ਉਦੋਂ ਮਨ ਕਰਕੇ ਜੁੜਨਾ। ਕਿਸੇ ਵੀ ਗੁਰੂ ਨੇ ਬਾਰ ਬਾਰ ਆਖ ਦਿੱਤਾ, ਕਹਿਣ ਲੱਗੇ ਖਿਆਲ ਕਰੀ, ਜਿੰਨੀ ਦੇਰ ਮਰੇ ਤਾਹਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਦੀ ਕਹਿ ਲੈ ਕੇ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਬੋਲ। ਮਨ ਅਦਿੱਖ ਹੈ ਤੇ ਰੱਬ ਵੀ ਅਦਿੱਖ ਹੈ, ਉਹ ਵੀ ਸੂਖਮ ਹੈ। ਜਦੋਂ ਵੀ ਸੰਬੰਧ ਜੁੜਨਾ ਮਨ ਕਰਕੇ ਜੁੜਨਾ, ਜਿੰਨੀ ਦੇਰ ਅਸੀਂ ਮਨ ਕਰਕੇ ਪਰਮਾਤਮਾ ਨਾਲ ਨਹੀਂ ਜੁੜਦੇ, ਕੇਵਲ ਤਨ ਕਰਕੇ ਜ਼ਬਾਨ ਕਰਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਉਹ ਨਹੀਂ ਕਰਨੀ। ਮੈਨੂੰ ਬਾਣੀ ਵਿੱਚ ਆਖ ਦਿੱਤਾ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ ਰਾਮ, ਮਨ ਵਸੈ ਤਾਂ ਫਲ ਪਾਇਆ। ਬਣ ਗਈ ਫੈਸਲਾ, ਕਿਉਂਕਿ ਮਨ ਅਦਿੱਖ ਹੈ, ਰੱਬ ਅਦਿੱਖ ਹੈ, ਉਹਦਾ ਸੰਬੰਧ ਜੁੜ ਸਕਦਾ। ਰੱਬ ਸ਼ਕਤੀ ਹੈ, ਮਨ ਵੀ ਸ਼ਕਤੀ ਹੈ, ਭਾਵੇਂ ਉਹਦੇ ਵਿੱਚੋਂ ਨਿਕਲੀ ਹੋਈ ਸ਼ਕਤੀ, ਲੇਕਿਨ ਸ਼ਕਤੀ ਹੈ। ਉਸ ਸਮੇਂ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਹੋ ਜੀਓ, ਇਹ ਮਨ ਰਹੇ ਜੋ ਅਨੁਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹਿ, ਇਹਨਾਂ ਸ਼ਕਤੀਵਾਨ। ਇਸ ਲਈ ਮਨ ਦਾ ਮੈਲਾ ਹੋਣਾ ਸਭ ਤੋਂ ਵੱਡੀ ਪਰੇਸ਼ਾਨੀ ਹੈ, ਕਿਉਂਕਿ ਸਾਨੂੰ ਦਿਸਦਾ ਨਹੀਂ ਇਹਦੀ ਮੈਲ, ਅਸੀਂ ਪਛਾਣ ਨਹੀਂ ਸਕਦੇ। ਇਸ ਲਈ ਮਨ ਮੈਲਾ ਹੋਈ ਜਾਂਦਾ, ਅਸੀਂ ਤਨ ਦਾ ਰੋਜ਼ ਇਸ਼ਨਾਨ ਕਰਾ ਕੇ ਚੰਗੇ ਸੋਹਣੇ ਕੱਪੜੇ ਪਾ ਕੇ ਬਾਹਰ ਨਿਕਲਦੇ ਹਾਂ, ਕਦੀ ਨਹੀਂ ਸੋਚਿਆ ਮਨ ਵਿੱਚ ਕਿੰਨੇ ਅਵਗੁਣ ਨੇ, ਦਿਸਦਾ ਨਹੀਂ। ਗੁਰੂ ਕਹਿੰਦੇ ਨੇ ਇਹ ਖਿਆਲ ਕਰੀ, ਸ਼ਬਦ ਜਿਹੜਾ ਹੈ ਉਹ ਮਨ ਦੀ ਮੈਲ ਉਤਾਰਦਾ, ਕਿਉਂਕਿ ਉਹਦੇ ਕੋਲ ਗੁਣ ਨੇ ਤੇ ਗੁਣ ਸਿਮਰਨ ਹੈ, ਗੁਣ ਨਾਮ ਹੈ, ਗੁਣ ਪ੍ਰਭੂ। ਇਸ ਲਈ ਮਨ ਦੀ ਮੈਲ ਜਿਹੜੀ ਉਤਰਨੀ ਹੈ ਉਹ ਗੁਣਾ ਕਰਕੇ ਉਤਰਨੀ। ਉਸ ਦਿਨ ਵੀ ਜਪਜੀ ਸਾਹਿਬ ਦੀ ਤੁਕ ਆਈ ਸੀ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਤ ਹੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ। ਗੁਰੂ ਕਹਿਣ ਲੱਗੇ
ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ।
ਜਦੋਂ ਮਨ ਦੀ ਮੈਲ ਉਤਰੇਗੀ, ਉਦੋਂ ਨਿਰਮਲ ਪਰਮਾਤਮਾ ਜਿਹਨੂੰ ਮੈਲ ਨਹੀਂ, ਉਸ ਨਿਰਮਲ ਮਨ ਵਿੱਚ ਆ ਟਿਕੇ। ਜਿਹਨੇ ਸਾਫ਼ ਕੱਪੜੇ ਪਾਏ ਹੋਣ, ਉਹ ਬਹਿਣ ਲੱਗਿਆ 50 ਵਾਰ ਸੋਚਦਾ ਕਿ ਮੈਂ ਕਿਸੇ ਮੈਲੀ ਥਾਂ ਤੇ ਨਾ ਬੈਠਾ। ਜਿਹੜਾ ਆਪ ਮੈਲਾ ਹੋਵੇ, ਜਿੱਥੇ ਮਰਜ਼ੀ ਬਹਿ ਜਾਏ। ਪਰ ਜਦੋਂ ਤੁਸੀਂ ਚੰਗਾ ਸੂਟ ਸੂਟ ਪਾ ਕੇ ਘਰੋਂ ਨਿਕਲਦੇ ਹੋ, 50 ਵਾਰ ਸੋਚਦੇ ਹੋ ਮੈਂ ਕਿਸੇ ਮੈਲੀ ਚੇਅਰ ਤੇ ਵੀ ਨਾ ਬੈਠਾ। ਰੱਬ ਨਿਰਮਲ ਹੈ, ਰੱਬ ਉਚਲਾ, ਉਹ ਵੀ ਵੇਖਦਾ ਮੈਂ ਕਿਸ ਮਨ ਨਾਲ ਸੰਬੰਧ ਪੈਦਾ ਕਰਾਂ ਜਿਹੜਾ ਮੈਲਾ। ਇਸ ਲਈ ਉਹ ਵੀ ਚਾਹੁੰਦਾ ਮਨ ਮੈਲਾ ਨਾ ਹੋਵੇ ਤਾਂ ਮੇਰੇ ਨਾਲ ਉਹਦੇ ਸੰਬੰਧ ਰਹੇ। ਹੁਣ ਅੰਮ੍ਰਿਤ ਨਾਮ ਰੂਪੀ ਪਰਮਾਤਮਾ ਜਿਹੜਾ ਹੈ, ਜਦੋਂ ਮਨ ਦੀ ਮੈਲ ਉਤਰੇਗੀ ਉਹ ਅੰਦਰ ਰੱਖ ਚੁੱਕ ਜਾਏਗਾ। ਗੁਰੂ ਕਹਿੰਦੇ ਨੇ
ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਿ ਮਾਹਿ
ਮਸਲਾ ਇਹ ਹੈ ਕਿ ਪ੍ਰਭੂ ਜਿਹੜਾ ਨਾਮ ਰੂਪੀ ਗੁਣ ਰੂਪੀ ਪ੍ਰਭੂ ਜਿਹੜਾ ਕਿੱਥੋਂ ਮਿਲਦਾ। ਲਓ ਆ ਫਿਰ ਰੁਕਣਾ ਅੱਗੇ ਜਾ ਕੇ ਤੂੰ ਕਹੇਗੀ ਐਸੇ ਇੱਕ ਲਫ਼ਜ਼ ਨੂੰ ਸਮਝ, ਕਿਉਂਕਿ ਸਾਧ ਦਾ ਅਰਥ ਹੈ ਗੁਣਾਂ ਦੀ ਕਮਾਈ ਕਰਨ ਵਾਲਾ, ਸਾਧਨਾ ਕਰਨ ਵਾਲਾ, ਪ੍ਰੈਕਟੀਕਲੀ ਗੁਣਾਂ ਨੂੰ ਜੀਵਨ ਵਿੱਚ ਢਾਲ ਲੈਣ ਵਾਲਾ। ਕਿਸੇ ਲੰਬੇ ਚੋਲੇ ਦਾ ਨਾਂ ਗੋਲ ਪੱਗ ਦਾ ਨਾਂ ਸਾਧਨ ਹੈ, ਕਿਸੇ ਭੇਖ ਦਾ ਨਾਂ ਸਾਧਨ ਹੈ। ਸਾਧ ਦਾ ਅਰਥ ਹੈ ਸਾਧਨਾ ਕਰਨ ਵਾਲਾ। ਗੁਣ ਰੂਪੀ ਪਰਮਾਤਮਾ ਦੇ ਨਾਮ ਨੂੰ ਜੀਵਨ ਵਿੱਚ ਪ੍ਰੈਕਟੀਕਲੀ ਸਾਧਨਾ ਕਰਨ ਵਾਲਾ ਮਨੁੱਖ ਜਿਹੜਾ ਸਾਧ ਹੈ। ਤੇ ਗੁਰੂ ਕਹਿੰਦੇ ਨੇ ਜਿਸ ਦੇ ਮਨ ਦੀ ਤਨ ਦੀ ਸਾਧਨਾ ਹੋਵੇ ਨਾਮ ਗੁਣ, ਫਿਰ ਉਹਦੀ ਜ਼ਬਾਨ ਵਿੱਚੋਂ ਵੀ ਗੁਣ ਹੀ ਨਿਕਲਦਾ। ਜਿਹਦੇ ਤਨ ਮਨ ਦੀ ਸਾਧਨਾ ਗੁਣ ਹੋਣਗੇ ਉਹਨਾਂ ਕੋਲ ਜਦੋਂ ਬੈਠੋਗੇ ਉਹ ਤੁਹਾਨੂੰ ਗੁਣਾਂ ਦੀ ਗੱਲ ਕਰਨੀ, ਉਹਦੀ ਜ਼ਬਾਨ ਤੋਂ ਵੀ ਗੁਣ ਹੀ ਨਿਕਲਣਗੇ। ਇਸ ਲਈ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਭਲਿਆ ਜਿਹੜੇ ਜੀਵਨ ਦੀ ਕਮਾਈ ਕਰਨ ਵਾਲੇ ਲੋਕ ਨੇ ਉਹ ਹਨ ਸਾਧ, ਤੇ ਪ੍ਰਭੂ ਉਹਨਾਂ ਦੀ ਜ਼ਬਾਨ ਤੇ ਭਾਵ ਗੁਣ ਉਹਨਾਂ ਦੀ ਜ਼ਬਾਨ ਤੇ ਵਸਦੇ ਨੇ। ਇਸ ਲਈ ਗੁਣਾਂ ਦਾ ਉਪਦੇਸ਼ ਤੁਹਾਨੂੰ ਦਿੰਦੇ ਨੇ। ਇਸ ਲਈ ਜ਼ਰੂਰਤ ਹੈ ਐਸੇ ਮਨੁੱਖ ਦੀ, ਐਸੇ ਹਾਲਾਤਾਂ ਵਿੱਚ ਸਾਧ ਸੰਗਤ, ਇਹਨੂੰ ਨਾ ਸਾਧ ਸੰਗਤ ਵੀ ਕਿਉਂ ਹੈ, ਕਿਉਂਕਿ ਇੱਥੇ ਗੁਣਾਂ ਨੂੰ ਪ੍ਰੈਕਟੀਕਲ ਢਾਲਣ ਦਾ ਇੱਕ ਸਾਧਨ ਮਿਲਦਾ ਹੈ। ਮੈਂ ਦੁਹਰਾ ਦਿਆਂ, ਸਾਡਾ ਮਕਸਦ ਵੀ ਇਹੋ ਹੈ ਕਿ ਅਸੀਂ ਗੁਣਾਂ ਨੂੰ ਸਮਝੀਏ ਤੇ ਪ੍ਰੈਕਟੀਕਲੀ ਜੀਵਨ ਵਿੱਚ ਧਾਰਨ ਕਰੀਏ, ਤਾਂ ਕਿ ਇਹਦਾ ਅਸਲ ਨਾਮ ਜਿਹੜਾ ਸਾਧ ਸੰਗਤ ਹੈ ਉਹ ਤਾਂ ਪੂਰਾ ਹੁੰਦਾ। ਤੇ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਉਹਦੇ ਜੀਵਨ ਵਿੱਚ ਗੁਣ ਰੂਪੀ ਪਰਮਾਤਮਾ ਦਾ ਪ੍ਰਵੇਸ਼ ਹੈ ਪ੍ਰੈਕਟੀਕਲੀ। ਤੇ ਜਦੋਂ ਉਹ ਬੋਲਦਾ ਮਾਨੋ ਉਹ ਜ਼ਬਾਨ ਤੋਂ ਰੱਬ ਨੂੰ ਪ੍ਰਗਟ ਕਰਦਾ, ਕਿਉਂਕਿ ਗੁਣਾਂ ਨੂੰ ਪ੍ਰਗਟ ਕਰਦਾ। ਇਸ ਲਈ ਮੈਂ ਕਹਿਣਾ ਕਿਸੇ ਸਾਧਨਾ ਵਾਲੇ ਪ੍ਰੈਕਟੀਕਲੀ ਗੁਣਾਂ ਨਾਲ ਜੁੜੇ ਹੋਏ ਜੀਵਨ ਦੀ ਸੰਗਤ ਮਿਲ ਜਾਏ, ਮੈਂ ਉਹਦਾ ਦਾਸ ਬਣ ਕੇ ਉਹਦੇ ਕੋਲੋਂ ਗੁਣ ਪ੍ਰਾਪਤ ਕਰ ਲਾ।
ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਸਨ ਦਸਨਾ, ਸਿਮਰਨ ਮਨ ਕੀ ਮਲਜਾ, ਪ੍ਰਭ ਕੈ ਸਿਮਰਨ ਮਨ ਕੀ ਮਲਜਾ, ਅੰਮ੍ਰਿਤ ਨਾਮ ਰਿਧ ਪਾਏ ਸਮਾਏ, ਅੰਮ੍ਰਿਤ ਨਾਮ ਰਿਧ ਪਾਏ ਸਮਾਏ, ਮਨ ਕੀ ਮਲ ਜਾ, ਸਿਮਰਨ ਮਨ ਕੀ ਮਲ ਜਾ, ਸਿਮਰਨ ਮਨ ਕੀ ਮਲ ਜਾ, ਮਨ ਕੀ ਮਲ ਜਾ, ਮਨ ਕੀ